परम कृपालु दयालु सतगुरु जी श्री आनंदपुर साहब नगर वसाया है। साहब दा प्रताप गुरदेव दी उपमा जिवें जिवें दिन बीत रहे ने तिवें तिवें वध रही है। तिवें तिवें सतगुरां दा सुजस गुरां दी महिमा उजागर हो रही है। जिथे सतगुरां दी महिमा ते प्रताप वेख के गुरु के सिखां दे अंदर चाहो ते उमा पैदा हुंदा है, उथे जिहड़े गुरु द्वैखी ने सतगुरां नाल द्वैष ते ईरखा रखण वाले बाबे धीरमल वर्गे ओह मन ही मन जल रहे ने, मन ही मन सड़ रहे ने। दिल्ली तों वी संगतां सतगुरां दे चरणां च पहुंचियां ने। धीरमल ने इधर विचार कीती है कि जिहड़ा गुरु दा दुश्मन है ओहनू मैं अपना मित्र बना लवां, ते दुश्मन दा दुश्मन मित्र होया करदा। तो धीरमल नूं अपना भतीजा याद आया। इहदा भतीजा सी राम राय जो दिल्ली विच है और औरंगजेब बादशाह नाल उहदी बड़ी नेड़ता है। तो धीरमल जिवें द्वैष रच रहा है, बहुत भारी ईरखा अपने हिरदे च कर रहा है। आओ सरवण करिए धन गुरु तेग बहादुर साहब जिन्हां नूं ना राग है ना द्वैख है, ना हरख है ते ना ही सोग है, ना मान है ना अपमान है। एहो जी अवस्था उस्तत निंदा दोउ त्यागै, खोजै पद निर्वाणा जन नानक एहो खेल कठिन है, किन्हू गुरमुख जाना। ऐसी अवस्था विच सुरत टिकी हुई है। परमहंस अवस्था कहिंदे ने गुरमुख होए नूं परमहंस, बड़ी उच्ची अवस्था है जिथे तीन गुण नहीं व्यापदे, तिना गुणा तो उपर दी अवस्था है जिन्हू महापुरख तुरिया पद कहिंदे ने। तुरिया उस तुरिया पद विच सतगुरां दी सुरत टिकी रहिंदी है। गल्लां करन वाले करी जांदे ने, सतगुरां नूं कोई फर्क नहीं पैंदा, बेफिकर ते बेपरवाह ने। ऐसे गुरु गुरु तेग बहादुर साहब दे चरणां नूं अपने हिरदयां विच धारण करदे आं। आप दे जीवन ते रसना दे कल्याण निमित आखिए जी सतनाम
श्री वाहे गुरु साहिब जीओ,
सतनाम श्री
वाहे गुरु साहिब जीओ। दोएरा धीरमल पाती लिखी करी तरीफ उदार।
धीरमल जेड़ा सतगुरां नाल बड़ी ईरखा कर रहा, द्वैष कर रहा कि मेरी उपमा उन्नी उजागर नहीं हो रही जिन्नी गुरु तेग बहादुर साहब की उपमा, हालांकि मेरे को गुरु ग्रंथ साहब का स्वरूप भी वापस पहुंच गया। तो धीरमल ने उस वेले राम राय नूं याद किया। हुण राम राय बाबे धीरमल का भतीजा सी, ते बाबा राम राय जी गुरु हर राय साहब के वड्डे साहबजादे सन, वड्डे सपुत्र सन। ते धीरमल रिश्ते च बाबे राम राय दा ताया लगता है, इस करके अपने भतीजे नूं याद करके धीरमल ने एक चिट्ठी लिखी है बाबे राम राय दे नां ते। और उस चिट्ठी दे विच बाबे राम राय दी बड़ी तारीफ लिखी है, बड़ी उपमा लिखी है।
सब उपमा के उचित सुन सुत बरकरदार।
उस चिट्ठी विच लिखिया है बाबे धीरमल ने कि बेटा राम राय, तू हर एक प्रकार दी तारीफ दा हकदार है, तेरी जिन्नी तारीफ कर ली उन्नी घट है, उन्नी कम है, जिन्नी तारीफ है वह तेरी घट है, होनी चाहिदी है। हे पुत्र तू चंगा सियाणा है, समझदार है, बरखुरदार है।
चौपाई मोए अनुज श्री गुरु हर राय।
मेरे छोटे भरा सन, अनुज कहिंदे ने छोटे भाई नूं, अनुज छोटा भाई। धीरमल कहिंदा मेरे छोटे भरा सन श्री गुरु हर राय साहब जी,
ते जेशट सुध गुण समदाए।
तू उन्हां दा वड्डा पुत्र है राम राय, तू मेरे छोटे भरा गुरु हर राय साहब दा वड्डा पुत्र है, ज्येष्ठ पुत्र है, और तेरे विच सारे गुण ने। ऐसा कोई गुण नहीं जिहड़ा तेरे विच ना होवे। तू सारे गुणा दे सहत है, सारे गुणा दे संपन्न है, तेरे विच सारे गुण हन।
तुरके शिरक बस कर लीना।
तू एडा गुणवान है, इन्ने गुण ने तेरे च राम राय कि जिहड़ा तुरकां दा ईश्वर यानी कि औरंगजेब बादशाह, ओनू भी तू अपने काबू विच कीता होया। औरंगजेब नू भी ਤੂੰ ਆਪਣੇ ਵਸ ਕੀਤਾ ਹੋਇਆ
ਜਗ ਮੈਂ ਬਿਦਤੀ ਅਜ਼ਮਤ ਪੀਨਾ
ਤੇਰੀ ਕਰਾਮਾਤ ਤੇਰੀ ਅਜ਼ਮਤ ਸਾਰੇ ਜਗਤ ਵਿਚ ਪ੍ਰਗਟ ਹੈ ਕਿ ਬਾਬਾ ਰਾਮ ਰਾਏ ਜੀ ਵਿਚ ਬੜੀਆਂ ਕਰਾਮਾਤਾਂ ਨੇ ਬੜੀਆਂ ਅਜ਼ਮਤਾਂ ਨੇ ਔਰ ਤੇਰੀ ਹਰ ਇੱਕ ਪ੍ਰਕਾਰ ਦੀ ਅਜ਼ਮਤ ਜਿਹੜੀਆਂ ਕਰਾਮਾਤਾਂ ਤੂੰ ਔਰੰਗਜ਼ੇਬ ਨੂੰ ਵਿਖਾਉਂਦਾ ਰਿਹਾ 72 ਕਰਾਮਾਤਾਂ ਔਰੰਗਜ਼ੇਬ ਨੂੰ ਤੂੰ ਵਿਖਾਈਆਂ ਨੇ ਉਹ ਤੇਰੀਆਂ ਕਰਾਮਾਤਾਂ ਜੋ ਬੜੀਆਂ ਪ੍ਰਗਟ ਹਨ ਸਾਰੇ ਜਗਤ ਵਿਚ
ਤੋ ਸਮ ਅਪਰ ਨਹੀਂ ਜਗ ਕੋਈ
ਰਾਮ ਰਾਏ ਤੇਰੇ ਵਰਗਾ ਤਾਂ ਇਸ ਸੰਸਾਰ ਚ ਕੋਈ ਹੋਰ ਹੋਣਾ ਹੀ ਨਹੀਂ ਹੇ ਪੁੱਤਰ ਰਾਮ ਰਾਏ ਤੇਰੇ ਵਰਗਾ ਇਸ ਜਗਤ ਵਿਚ ਕੌਣ ਹੋ ਸਕਦਾ ਕਿ ਜਿਹਨੇ ਬਾਦਸ਼ਾਹ ਨੂੰ ਵੀ ਆਪਣੀ ਮੁੱਠੀ ਚ ਕੀਤਾ ਹੋਇਆ ਬਾਦਸ਼ਾਹ ਨੂੰ ਵੀ ਆਪਣੇ ਕਾਬੂ ਵਿਚ ਕੀਤਾ ਹੋਇਆ ਤੇਰੇ ਜੈਸਾ ਸਿਆਣਾ ਤੇਰੇ ਜੈਸਾ ਸੂਝਵਾਨ ਬੁੱਧੀਮਾਨ ਹੋਰ ਇਸ ਜਗਤ ਵਿਚ ਕੌਣ ਹੋ ਸਕਦਾ ਹੈ
ਸ਼ਕਤ ਕਿਤ ਪਈਅਤ ਸੋਏ
ਕੌਣ ਹੈ ਤੇਰੇ ਵਰਗਾ ਜਿਹਦੇ ਚ ਇੰਨੀ ਸ਼ਕਤੀ ਹੋਵੇ ਜਿਹਦੇ ਚ ਇੰਨੀ ਤਾਕਤ ਹੋਵੇ ਜਿੰਨੀ ਵੱਡੀ ਤਾਕਤ ਦਾ ਤੂੰ ਮਾਲਕ ਹੈ ਏਡੀ ਵੱਡੀ ਤਾਕਤ ਭਲਾ ਤੇਰੇ ਤੋਂ ਸਵਾਏ ਹੋਰ ਕਿਹਦੇ ਚ ਹੋ ਸਕਦੀ ਹੈ
ਤੋ ਪਿਤ ਜੈਸੇ ਅਨਜ ਹਮਾਰਾ
ਜਿਵੇਂ ਤੇਰਾ ਪਿਤਾ ਮੇਰਾ ਭਰਾ ਸੀ ਛੋਟਾ ਤੇਰਾ ਪਿਤਾ ਭਾਵ ਗੁਰੂ ਹਰਿ ਰਾਏ ਸਾਹਿਬ ਉਹ ਮੇਰੇ ਛੋਟੇ ਭਰਾ ਸਨ
ਤਿਨਹੀ ਸਮ ਮੈਂ ਤੋਏ ਨਿਆਰਾ
ਮੈਂ ਤੈਨੂੰ ਵੀ ਆਪਣੇ ਛੋਟੇ ਭਰਾ ਵਰਗਾ ਹੀ ਜਾਣਦਾ ਤੂੰ ਮੇਰਾ ਹੈ ਤਾਂ ਭਤੀਜਾ ਭਤੀਜਾ ਪੁੱਤਰਾਂ ਦੇ ਤੁਲ ਹੁੰਦਾ ਪਰ ਮੈਨੂੰ ਤੇਰੇ ਵਿਚ ਆਪਣਾ ਭਰਾ ਹੀ ਨਜ਼ਰ ਆਉਂਦਾ ਮੇਰਾ ਭਾਈ ਮੈਨੂੰ ਤੇਰੇ ਵਿਚ ਨਜ਼ਰ ਆਉਂਦਾ ਤੈਨੂੰ ਵੀ ਮੈਂ ਉਹਦੇ ਸਮਾਨ ਹੀ ਆਪਣਾ ਭਰਾ ਕਰਕੇ ਹੀ ਜਾਣਦਾ ਹਾਂ
ਗੁਰਤਾ ਵਸਤ ਹਮਾਰ ਤੁਮਾਰੇ
ਜਿਹੜੀ ਗੁਰਤਾ ਗੱਦੀ ਸੀ ਗੁਰਤਾ ਗੱਦੀ ਦੀ ਵਸਤ ਹੈ ਇਹ ਜਾਂ ਸਾਡੀ ਸੀ ਜਾਂ ਤੁਹਾਡੀ ਸੀ ਇਹ ਤਾਂ ਆਪਣੇ ਘਰ ਚ ਸੀ ਨਾ ਮੇਰੇ ਛੋਟੇ ਭਰਾ ਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਦਾਦਾ ਜੀ ਨੇ ਇਹ ਗੁਰਤਾ ਗੱਦੀ ਦਿੱਤੀ ਸੀ ਇਹ ਆਪਣੇ ਘਰ ਦੇ ਵਿਚ ਸੀ ਇਹ ਜਿਹੜੀ ਗੁਰਤਾ ਗੱਦੀ ਦੀ ਵਸਤ ਹੈ ਇਹ ਸਾਡੀ ਜਾਂ ਤੁਹਾਡੀ ਹੈ ਸਾਡੇ ਘਰ ਦੇ ਵਿਚ ਆਈ ਹੋਈ ਹੈ
ਸਭ ਕਾਰਨ ਤੇ ਲਕੇ ਅਧਿਕਾਰੀ
ਸਾਰੇ ਕਾਰਨਾਂ ਤੋਂ ਅਸੀਂ ਅਧਿਕਾਰੀ ਹਾਂ ਗੁਰਤਾ ਗੱਦੀ ਦੇ ਗੁਰਤਾ ਗੱਦੀ ਦੇ ਮਾਲਕ ਅਸੀਂ ਹਾਂ ਹਰ ਪੱਖ ਤੋਂ ਤੂੰ ਵੀ ਮਾਲਕ ਹੈ ਮੈਂ ਵੀ ਮਾਲਕ ਹਾਂ ਆਪਾਂ ਮਾਲਕ ਹਾਂ ਗੁਰਤਾ ਗੱਦੀ ਦੇ ਹਰ ਪੱਖ ਤੋਂ ਅਸੀਂ ਅਧਿਕਾਰੀ ਹਾਂ
ਤੇਗ ਬਹਾਦਰ ਦੂਰ ਬਡੇਰੇ ਕਿਮ ਗੁਰਬਨ ਬੈਠੇ ਹੋ ਇਸ ਬੇਰੇ
ਪਰ ਗੁਰੂ ਤੇਗ ਬਹਾਦਰ ਸਾਹਿਬ ਜੀ ਤਾਂ ਸਾਡੀਆਂ ਦੋ ਪੀੜ੍ਹੀਆਂ ਪਹਿਲਾਂ ਚਲੀਆਂ ਜਾਂਦੀਆਂ ਗੁਰੂ ਤੇਗ ਬਹਾਦਰ ਸਾਹਿਬ ਤਾਂ ਸਾਡੇ ਤੋਂ ਇੱਕ ਪੀੜ੍ਹੀ ਦੋ ਪੀੜ੍ਹੀਆਂ ਪਹਿਲਾਂ ਚਲੇ ਗਏ ਉਹ ਭਲਾ ਕਿਵੇਂ ਗੁਰੂ ਹੋ ਸਕਦੇ ਨੇ ਗੁਰਤਾ ਤਾਂ ਸਾਡੇ ਕੋਲ ਆਈ ਸੀ ਉਹਨਾਂ ਨੂੰ ਤਾਂ ਕਿਸੇ ਨੂੰ ਗੁਰਤਾ ਮਿਲੀ ਨਹੀਂ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਉਹ ਤਾਂ ਦੋ ਪੀੜ੍ਹੀਆਂ ਸਾਡੇ ਤੋਂ ਪਿੱਛੇ ਚਲੇ ਗਏ ਬੜੇ ਦੂਰ ਚਲੇ ਗਏ ਇਸ ਕਰਕੇ ਉਹ ਭਲਾ ਕਿਵੇਂ ਗੁਰੂ ਬਣ ਸਕਦੇ ਨੇ ਉਹ ਇਸ ਵੇਰੀ ਕਿਵੇਂ ਗੁਰੂ ਬਣ ਕੇ ਬੈਠ ਸਕਦੇ ਨੇ
ਚਿਤ ਮੈਂ ਕਿਉਂ ਨਾ ਚਿੰਤ ਕੋਠਾਨੈ
ਹੇ ਰਾਮ ਰਾਏ ਮੇਰੇ ਮਨ ਵਿੱਚ ਤਾਂ ਬੜਾ ਫਿਕਰ ਹੈ ਮੇਰੇ ਮਨ ਚ ਤਾਂ ਗੁਰਤਾ ਗੱਦੀ ਦੀ ਬੜੀ ਚਿੰਤਾ ਹੈ ਪਰ ਤੂੰ ਆਪਣੇ ਮਨ ਚ ਚਿੰਤਾ ਕਿਉਂ ਨਹੀਂ ਕਰਦਾ ਤੇਰੇ ਮਨ ਚ ਕਿਉਂ ਨਹੀਂ ਇਸ ਗੱਲ ਦਾ ਫਿਕਰ ਆਉਂਦਾ ਇਸ ਧਰਤੀ ਦੇ ਉੱਤੇ ਜਿਹੜੀ ਸਾਡੀ ਬੜੀ ਵੱਡੀ ਭਾਰੀ ਮਹਿਮਾ ਸੀ ਉਸ ਮਹਿਮਾ ਦਾ ਹਾਨ ਹੋ ਗਿਆ ਜਿਹੜੀ ਗੁਰਤਾ ਗੱਦੀ ਸਾਡੀ ਕੁੱਲ ਵਿਚ ਸੀ ਸਾਡੇ ਪਰਿਵਾਰ ਵਿਚ ਸੀ ਮੇਰੇ ਭਰਾ ਦੇ ਕੋਲ ਯਾਨੀ ਕਿ ਤੁਹਾਡੇ ਪਿਤਾ ਦੇ ਕੋਲ ਸੀ ਉਹ ਸਾਡੇ ਘਰੋਂ ਦੂਜੇ ਪਾਸੇ ਫਿਰ ਪਹਿਲੀ ਥਾਂ ਤੇ ਚਲੀ ਗਈ ਹੈ ਪੋਤਰੇ ਕੋਲੋਂ ਫਿਰ ਦਾਦੇ ਦੇ ਕੋਲ ਚਲੀ ਗਈ ਹੈ ਉਹ ਤਾਂ ਦੋ ਪੀੜ੍ਹੀਆਂ ਪਹਿਲਾਂ ਚਲੀ ਗਈ ਇਹਦੇ ਨਾਲ ਜਿਹੜੀ ਸਾਡੀ ਮਹਿਮਾ ਹੈ ਉਹ ਘਟੀ ਹੈ ਇਹਦੇ ਵਿੱਚ ਸਾਡੀ ਮਹਿਮਾ ਦਾ ਬੜਾ ਨੁਕਸਾਨ ਹੋਇਆ
ਦਰਬ ਹਜ਼ਾਰੋਂ ਰੋਜ਼ ਸੰਭਾਰੈ
ਮੈਂ ਸੁਣਿਆ ਕਿ ਗੁਰੂ ਤੇਗ ਬਹਾਦਰ ਜੀ ਦੇ ਕੋਲ ਹਜ਼ਾਰਾਂ ਰੁਪਈਆ ਰੋਜ਼ ਚੜਾਵਾ ਆਉਂਦਾ ਤੇ ਹਜ਼ਾਰਾਂ ਰੁਪਈਆ ਉਹ ਰੋਜ਼ ਆਪਣੇ ਕੋਲ ਸੰਭਾਲਦੇ ਹਨ
ਸਾਡੇ ਐਸ਼ਵਰਜ ਆਪਣੋ ਧਾਰੈ
ਨੇਤਾ ਪ੍ਰਤੀ ਆਪਣਾ ਬੜਾ ਵੱਡਾ ਐਸ਼ਵਰਜ ਸੰਭਾਲ ਰਹੇ ਨੇ ਉਹਨਾਂ ਦਾ ਐਸ਼ਵਰਜ ਉਹਨਾਂ ਦਾ ਪ੍ਰਤਾਪ ਉਹਨਾਂ ਦੀ ਮਹਿਮਾ ਦਿਨ ਪ੍ਰਤੀ ਦਿਨ ਜਿਵੇਂ ਜਿਵੇਂ ਸਮਾਂ ਬੀਤ ਰਿਹਾ ਹੈ ਤਿਵੇਂ ਤਿਵੇਂ ਉਹਨਾਂ ਦੀ ਮਹਿਮਾ ਉਜਾਗਰ ਹੋ ਕੇ ਵਧਦੀ ਜਾ ਰਹੀ ਹੈ
ਸ਼ਾਹ ਨਿਕਟ ਬੁਲਵਾਵਨ ਠਾਨੂ ਜਿਉਂ ਕਿਉਂ ਕਰ ਸ਼ਤਰੂ ਤੈ ਹਨ।
ਹੇ ਰਾਮ ਰਾਏ, ਮੈਂ ਤੈਨੂੰ ਇਹ ਚਿੱਠੀ ਲਿਖ ਕੇ ਇਸ ਕਰਕੇ ਭੇਜ ਰਿਹਾ ਕਿ ਤੂੰ ਬਾਦਸ਼ਾਹ ਔਰੰਗਜ਼ੇਬ ਦਾ ਨਿਕਟ ਵਰਤੀ ਹੈ। ਬਾਦਸ਼ਾਹ ਤੇਰੀ ਹਰ ਇੱਕ ਗੱਲ ਮੰਨਦਾ ਹੈ, ਤੇ ਤੂੰ ਏਦਾਂ ਕਰ ਕਿਸੇ ਨਾ ਕਿਸੇ ਤਰੀਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਉੱਥੇ ਦਿੱਲੀ ਬਾਦਸ਼ਾਹ ਕੋਲ ਬੁਲਾ ਲੈ। ਬਾਦਸ਼ਾਹ ਕੋਲ ਦਿੱਲੀ ਬੁਲਾ ਕੇ ਜਿਵੇਂ ਕਿਵੇਂ ਕਰਕੇ ਉਹਨਾਂ ਦਾ ਉੱਥੇ ਖਾਤਮਾ ਕਰਾ ਦੇ, ਉਹਨਾਂ ਦਾ ਕਤਲ ਕਰਵਾ ਦੇ। ਬਾਦਸ਼ਾਹ ਕੋਲੋਂ ਹੁਕਮ ਦਵਾ ਕੇ ਉਹਨਾਂ ਦਾ ਖਾਤਮਾ ਕਰਵਾ ਦੇ, ਜਾਂ ਕੈਦ ਕਰਵਾ ਦੇ, ਜਾਂ ਉਹਨਾਂ ਦਾ ਕਤਲ ਕਰਵਾ ਦੇ।
ਕਰੇ ਯਤਨ ਮੈਂ ਤਰਿਓ ਨਾ ਕੋਈ।
ਮੈਂ ਤਾਂ ਆਪਣੇ ਵੱਲੋਂ ਬੜਾ ਯਤਨ ਕੀਤਾ। ਰਾਮ ਰਾਏ, ਇਹ ਨਾ ਸੋਚੀ ਕਿ ਮੈਂ ਕੋਈ ਯਤਨ ਨਹੀਂ ਕੀਤਾ। ਮੈਂ ਆਪਣੇ ਵੱਲੋਂ ਬਥੇਰਾ ਯਤਨ ਕੀਤਾ। ਦੋ ਵਾਰੀ ਗੋਲੀ ਚਲਵਾਈ ਆ ਉਹਨਾਂ ਤੇ। ਇੱਕ ਵਾਰੀ ਮੇਰੇ ਘਰ ਦੇ ਕੋਲੋਂ ਲੰਘਦੇ ਸੀ ਬਾਬੇ ਬਕਾਲੇ, ਉੱਥੇ ਚਲਾਈ। ਇੱਕ ਵਾਰੀ ਉਹਨਾਂ ਦੇ ਘਰ ਜਾ ਕੇ ਵੀ ਗੋਲੀ ਚਲਾਈ ਉਹਨਾਂ ਤੇ। ਦੋ ਵਾਰੀ ਮੈਂ ਉਹਨਾਂ ਤੇ ਗੋਲੀ ਚਲਵਾ ਬੈਠਾ। ਮੈਂ ਆਪਣੇ ਵੱਲੋਂ ਪੂਰਾ ਯਤਨ ਕਰ ਬੈਠਾ, ਪਰ ਮੇਰਾ ਕੋਈ ਜ਼ੋਰ ਨਹੀਂ ਚੱਲਿਆ।
ਬੱਚਿਓ ਸੰਗਾਰਨ ਸਭ ਤੇ ਸੋਏ।
ਮੈਂ ਦੋ ਵਾਰੀ ਯਤਨ ਕਰ ਬੈਠਾ ਉਹਨਾਂ ਨੂੰ ਮਾਰਨ ਦਾ, ਪਰ ਉਹ ਮੇਰੇ ਤੋਂ ਦੋਵੇਂ ਵਾਰੀ ਬਚ ਗਏ ਨੇ। ਦੋਵੇਂ ਵਾਰੀ ਮੇਰੇ ਤੋਂ ਉਹਨਾਂ ਦਾ ਛੁਟਕਾਰਾ ਹੋ ਗਿਆ, ਬਚਾਅ ਹੋ ਗਿਆ।
ਯਾ ਤੇ ਸੁਧ ਤੋਂ ਨਿਕਟ ਪਠਾਏ।
ਇਸ ਕਰਕੇ ਰਾਮ ਰਾਏ, ਹੁਣ ਮੈਂ ਤੇਰੇ ਕੋਲ ਖਬਰ ਭੇਜੀ, ਤੇਰੇ ਕੋਲ ਮੈਂ ਇਹ ਚਿੱਠੀ ਭੇਜ ਰਿਹਾ, ਕਿਉਂਕਿ ਤੂੰ ਕੁਝ ਨਾ ਕੁਝ ਕਰ ਸਕਦਾ। ਤੇਰੇ ਹੱਥ ਦੇ ਵਿੱਚ ਬੜੀ ਤਾਕਤ ਹੈ, ਹਿੰਦੁਸਤਾਨ ਦਾ ਬਾਦਸ਼ਾਹ ਤੇਰੀ ਮੁੱਠੀ ਵਿੱਚ ਹੈ, ਜੋ ਚਾਹੇ ਮਰਜ਼ੀ ਤੂੰ ਉਹਦੇ ਕੋਲੋਂ ਕਹਿ ਕੇ ਕਰਵਾ ਸਕਦਾ। ਇਸ ਕਰਕੇ ਮੈਂ ਤੈਨੂੰ ਇਹ ਖਬਰ ਭੇਜ ਰਿਹਾ।
ਬਨ ਆਵੇ ਅਬ ਕਰਨੀ ਉਪਾਏ।
ਹੁਣ ਤੈਨੂੰ ਕੋਈ ਨਾ ਕੋਈ ਉਪਾਅ ਕਰਨਾ ਚਾਹੀਦਾ। ਮੈਂ ਤਾਂ ਆਪਣਾ ਜ਼ੋਰ ਲਾ ਲਿਆ, ਪਰ ਮੇਰਾ ਕੋਈ ਜ਼ੋਰ ਨਹੀਂ ਚੱਲਿਆ ਰਾਮ ਰਾਏ। ਪਰ ਤੂੰ ਤਾਂ ਮੇਰੇ ਨਾਲੋਂ ਤਾਕਤਵਰ ਹੈ, ਮੇਰੇ ਨਾਲੋਂ ਜ਼ਿਆਦਾ ਸ਼ਕਤੀ ਹੈ ਤੇਰੇ ਚ। ਤੇਰੇ ਕੋਲ ਤਾਂ ਕਰਾਮਾਤਾਂ ਦੀ ਵੀ ਤਾਕਤ ਹੈ। ਇਸ ਕਰਕੇ ਹੁਣ ਤੂੰ ਹੀ ਕੋਈ ਨਾ ਕੋਈ ਯਤਨ ਕਰ, ਤੂੰ ਹੀ ਕੋਈ ਨਾ ਕੋਈ ਉਪਾਅ ਕਰ।
ਹਿਮਲਖ ਦੂਤ ਪਠਾਵਨ ਕੀਨਾ।
ਏਦਾਂ ਲਿਖ ਕੇ ਚਿੱਠੀ ਬਾਬੇ ਧੀਰਮਲ ਨੇ, ਉਹ ਚਿੱਠੀ ਆਪਣੇ ਇੱਕ ਦੂਤ ਨੂੰ ਦਿੱਤੀ, ਔਰ ਉਸ ਦੂਤ ਨੂੰ ਦਿੱਲੀ ਬਾਬੇ ਰਾਮ ਰਾਏ ਕੋਲ ਭੇਜਿਆ ਹੈ।
ਜਾਨੇ ਉਰੇ ਪੋਏ ਪ੍ਰਾਨ ਬਈਨਾ।
ਔਰ ਚਿੱਠੀ ਭੇਜ ਕੇ ਧੀਰਮਲ ਨੂੰ ਬੜੀ ਖੁਸ਼ੀ ਹੈ ਮਨ ਵਿੱਚ। ਇਸ ਗੱਲ ਦੀ ਖੁਸ਼ੀ ਹੈ ਕਿ ਮੇਰਾ ਦੁਸ਼ਮਣ ਹੁਣ ਮਾਰਿਆ ਜਾਏਗਾ, ਜਿਹੜਾ ਮੇਰਾ ਦੁਸ਼ਮਣ ਹੈ, ਦੁਖੀ ਹੈ, ਉਹ ਹੁਣ ਮਾਰਿਆ ਜਾਏਗਾ, ਖਤਮ ਹੋ ਜਾਏਗਾ।
ਬਹੁਤ ਮੋਲ ਕੋ ਇੱਕ ਸਿਰ ਪਾਓ।
ਕਹਿੰਦੇ ਜਦੋਂ ਚਿੱਠੀ ਭੇਜੀ, ਚਿੱਠੀ ਕੱਲੀ ਨਹੀਂ ਭੇਜੀ, ਧੀਰਮਲ ਨੇ ਰਾਮ ਰਾਏ ਨੂੰ ਖੁਸ਼ ਕਰਨ ਵਾਸਤੇ, ਰਾਮ ਰਾਏ ਨੂੰ ਪੂਰਾ ਪ੍ਰਸੰਨ ਕਰਨ ਵਾਸਤੇ ਇੱਕ ਬੜਾ ਕੀਮਤੀ ਬਹੁ ਮੁੱਲਾ ਸਿਰੇ ਪਾਓ, ਉਹ ਵੀ ਆਪਣੇ ਖਜ਼ਾਨੇ ਚੋਂ ਬਾਹਰ ਕਢਵਾਇਆ ਹੈ।
ਵਸਤ ਅਜਾਇਬ ਅਪਰ ਪਠਾਓ।
ਹੋਰ ਵੀ ਬੜੀਆਂ ਕੀਮਤੀ ਤੇ ਅਜਾਇਬ ਵਸਤੂਆਂ ਭੇਜੀਆਂ ਹਨ।
ਦਿੱਲੀ ਮੈਂ ਤੋ ਦਿੱਲੀ ਮੈਂ ਲੈ ਕਰ ਸੋ ਗਏ। ਰਾਮ ਰਾਏ ਟਿਕ ਪਹੁੰਚਤ ਪਏ।
ਬਹੁ ਕੀਮਤੀ ਸਿਰੇ ਪਾਓ ਤੇ ਅਜਾਇਬ ਵਸਤੂਆਂ ਲੈ ਕੇ, ਚਿੱਠੀ ਲੈ ਕੇ ਦੂਤ ਬੜੀ ਛੇਤੀ ਨਾਲ ਕਰਤਾਰਪੁਰ ਸਾਹਿਬ ਤੋਂ ਚੱਲ ਕੇ ਦਿੱਲੀ ਪਹੁੰਚਿਆ, ਜਿੱਥੇ ਬਾਬਾ ਰਾਮ ਰਾਏ ਜੀ ਦਾ ਨਿਵਾਸ ਸੀ। ਰਾਮ ਰਾਏ ਦੇ ਕੋਲੋਂ ਦੂਤ ਚਿੱਠੀ ਲੈ ਕੇ ਹਾਜ਼ਰ ਹੋਇਆ।
ਬੰਦਨ ਠਾਨ ਦੀਨ ਪੁਨ ਪਾਤੇ।
ਦੂਤ ਨੇ ਜਾ ਕੇ ਮੱਥਾ ਟੇਕਿਆ, ਬੜੇ ਅਦਬ ਨਾਲ ਰਾਮ ਰਾਏ ਨੂੰ ਨਮਸਕਾਰ ਕੀਤੀ। ਨਮਸਕਾਰ ਕਰਕੇ ਜਿਹੜੀ ਚਿੱਠੀ ਧੀਰਮਲ ਨੇ ਭੇਜੀ ਸੀ, ਉਹ ਚਿੱਠੀ ਬਾਬੇ ਰਾਮ ਰਾਏ ਨੂੰ ਦਿੱਤੀ ਹੈ।
ਅਪਰ ਸੁਣਾਏ ਕੁਸ਼ਲ ਭਾਤੇ।
ਹੋਰ ਵੀ ਰਾਜੀ ਖੁਸ਼ੀ ਦਾ ਸਾਰਾ ਸੁਨੇਹਾ ਦੱਸਿਆ, ਧੀਰਮਲ ਬਾਰੇ ਦੱਸਿਆ ਵੀ ਉਹ ਚੜ੍ਹਦੀ ਕਲਾ ਵਿੱਚ ਠੀਕ ਠਾਕ ਹੈ, ਔਰ ਤੁਹਾਡੀ ਰਾਜੀ ਖੁਸ਼ੀ ਦੀ ਆਸ ਰੱਖਦਾ ਹੈ। ਏਦਾਂ ਸਾਰਾ ਸੁਨੇਹਾ ਉਸ ਦੂਤ ਨੇ ਸੁਣਾਇਆ।
ਰਾਮ ਰਾਏ ਤਬ ਖੋਲਨ ਕੀਨ।
ਬਾਬੇ ਰਾਮ ਰਾਏ ਨੇ ਉਸ ਵੇਲੇ ਉਹ ਜਿਹੜੀ ਚਿੱਠੀ ਸੀ ਉਹ ਖੋਲੀ, ਜੋ ਇਹਦੇ ਤਾਏ ਧੀਰਮਲ ਨੇ ਲਿਖ ਕੇ ਭੇਜੀ ਹੈ।
ਪਾਠ ਕਰ ਸਭ ਮਤਲਬ ਕੋ ਚੀਨ।
ਉਹ ਚਿੱਠੀ ਖੋਲ ਕੇ ਰਾਮ ਰਾਏ ਨੇ ਪੜ੍ਹੀ ਤੇ ਚਿੱਠੀ ਨੂੰ ਪੜ੍ਹ ਕੇ ਉਹਦਾ ਸਾਰਾ ਮਤਲਬ ਸਮਝਿਆ ਕਿ ਬਾਬੇ ਧੀਰਮਲ ਨੇ ਚਿੱਠੀ ਕਿਉਂ ਭੇਜੀ ਹੈ, ਉਹਦਾ ਕੀ ਤਾਤਪਰਜ ਹੈ, ਇਸ ਚਿੱਠੀ ਨੂੰ ਲਿਖਣ ਪਿੱਛੇ ਕੀ ਕਾਰਨ ਹੈ, ਉਹ ਮੈਨੂੰ ਇਹ ਚਿੱਠੀ ਲਿਖ ਕੇ ਕਿਉਂ ਭੇਜ ਰਿਹਾ, ਉਹਦਾ ਸਾਰਾ ਕਾਰਨ ਉਹ ਬਾਬੇ ਰਾਮ ਰਾਏ ਨੇ ਚੰਗੀ ਤਰ੍ਹਾਂ ਸਮਝ ਲਿਆ ਹੈ।
ਧੀਰ ਮਲ ਤੈ ਮੋਏ ਅਧੀਨ ਯਾਂ ਤੇ ਕੁਛ ਹਰਕ ਮੈਂ ਲੀਨ।
ਰਾਮ ਰਾਏ ਨੂੰ ਖੁਸ਼ੀ ਵੀ ਹੋਈ ਕਿ ਵੇਖੋ ਹਾਲਾਂਕਿ ਧੀਰ ਮਲ ਪੰਜਾਬ ਦੇ ਇਲਾਕੇ ਚ ਬੜਾ ਪ੍ਰਸਿੱਧ ਹੈ, ਪਰ ਇੰਨੀ ਤਾਕਤ ਹੋਣ ਦੇ ਬਾਵਜੂਦ ਵੀ ਉਹ ਮੇਰੇ ਅਧੀਨ ਹੈ। ਰਾਮ ਰਾਏ ਹੰਕਾਰੀ ਸੀ ਨਾ, ਹੰਕਾਰੀ ਬੰਦੇ ਦੇ ਕੋਲ ਕੋਈ ਵੱਡਾ ਬੰਦਾ ਚੱਲ ਕੇ ਆਵੇ ਉਹਦਾ ਹੰਕਾਰ ਹੋਰ ਦੂਣਾ ਹੋ ਜਾਂਦਾ। ਵੇਖਿਆ ਜੀ ਵੇਖੋ ਮੇਰੇ ਕੋਲ ਆਹ ਬੰਦਾ ਵੀ ਚੱਲ ਕੇ ਆਇਆ, ਇਹਦੀ ਵੀ ਅਧੀਨਤਾ ਮੇਰੇ ਅਧੀਨ ਹੈ। ਰਾਮ ਰਾਏ ਨੂੰ ਇਸ ਗੱਲ ਦੀ ਬੜੀ ਖੁਸ਼ੀ ਹੋਈ ਕਿ ਧੀਰ ਮਲ ਮੇਰੇ ਅਧੀਨ ਹੈ, ਉਹ ਮੇਰੇ ਅਧੀਨ ਚੱਲ ਰਿਹਾ ਤੇ ਮੈਨੂੰ ਚਿੱਠੀ ਲਿਖ ਕੇ ਭੇਜ ਰਿਹਾ।
ਯਾਂ ਤੇ ਕੁਛ ਹਰਕ ਮੈਂ ਲੀਨ।
ਇਸ ਕਰਕੇ ਇਹਦੇ ਮਨ ਦੇ ਵਿੱਚ ਕੁਝ ਖੁਸ਼ੀ ਵੀ ਹੋਈ, ਰਾਮ ਰਾਏ ਦੇ ਮਨ ਵਿੱਚ ਕੁਝ ਖੁਸ਼ੀ ਤੇ ਹਰਖ ਵੀ ਹੋਇਆ।
ਪੁਨ ਚਿੰਤਾ ਚਿੱਤ ਬਿਖੈ ਉਪਾਏ ਗਾਦੀ ਅਪਰ ਥਾਨ ਮੈਂ ਵਡਿਆਏ।
ਪਹਿਲਾਂ ਤਾਂ ਖੁਸ਼ੀ ਵੀ ਹੋਈ ਇਸ ਗੱਲ ਦੀ ਕਿ ਧੀਰ ਮਲ ਮੇਰੇ ਅਧੀਨ ਹੈ, ਪਰ ਫਿਰ ਇਹਦੇ ਮਨ ਵਿੱਚ ਚਿੰਤਾ ਵੀ ਹੋਈ, ਫਿਰ ਇਹਦੇ ਮਨ ਚ ਫਿਕਰ ਵੀ ਹੋਇਆ ਕਿ ਜਿਹੜੀ ਗੁਰਤਾ ਗੱਦੀ ਦੀ ਵਡਿਆਈ ਹੈ, ਜਿਹੜੀ ਪਹਿਲਾਂ ਸਾਡੇ ਘਰ ਸੀ, ਪਹਿਲਾਂ ਮੇਰੇ ਪਿਤਾ ਕੋਲ ਸੀ, ਫਿਰ ਮੇਰੇ ਛੋਟੇ ਭਾਈ ਗੁਰੂ ਹਰਿਕ੍ਰਿਸ਼ਨ ਸਾਹਿਬ ਕੋਲ ਸੀ, ਹੁਣ ਉਹ ਗੁਰਤਾ ਗੱਦੀ ਸਾਡੀਆਂ ਦੋ ਪੀੜੀਆਂ ਫਿਰ ਪਿੱਛੇ ਚਲੀ ਗਈ ਹੈ, ਦਾਦੇ ਕੋਲ ਚਲੀ ਗਈ ਹੈ, ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਰਾਮ ਰਾਏ ਦੇ ਰਿਸ਼ਤੇ ਚ ਦਾਦਾ ਜੀ ਲੱਗਦੇ ਸਨ, ਫਿਰ ਦੋ ਪੀੜੀਆਂ ਪਿੱਛੇ ਚਲੀ ਗਈ। ਇਸ ਗੱਲ ਦੀ ਚਿੰਤਾ, ਇਸ ਗੱਲ ਦਾ ਫਿਕਰ ਬਾਬੇ ਰਾਮ ਰਾਏ ਦੇ ਮਨ ਵਿੱਚ ਹੈ।
ਪ੍ਰਥਮ ਭਇਓ ਉਤਪਾਤ ਵਿਸਾਲਾ।
ਪਹਿਲਾਂ ਵੀ ਬੜੇ ਭਾਰੀ ਉਤਪਾਤ ਹੋ ਗਏ ਨੇ, ਪਹਿਲਾਂ ਵੀ ਬੜਾ ਭਾਰੀ ਉਪਦਰਵ ਹੋਇਆ ਹੈ।
ਦੋਹਾਂ ਦਿਸ਼ਾਂ ਨੇ ਸਰਾਪ ਕਰਾਲਾ।
ਦੋਹਾਂ ਪਾਸੇ ਸਰਾਪ ਹੋ ਗਏ। ਪਹਿਲਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਕੋਲ ਗੁਰਤਾ ਸੀ, ਮੈਂ ਉਹਨਾਂ ਨੂੰ ਦਿੱਲੀ ਬੁਲਾਇਆ, ਮੈਂ ਉਹਨਾਂ ਨੂੰ ਸਰਾਪ ਦਿੱਤਾ, ਉਹਨਾਂ ਨੇ ਮੈਨੂੰ ਸਰਾਪ ਦੇ ਦਿੱਤਾ। ਏਦਾਂ ਪਹਿਲਾਂ ਵੀ ਬੜਾ ਉਤਪਾਤ ਹੋ ਚੁੱਕਾ ਸਾਡੇ ਦੋਹਾਂ ਭਰਾਵਾਂ ਵਿੱਚ, ਦੋਹਾਂ ਪਾਸੀ ਇਸ ਗੁਰਤਾ ਗੱਦੀ ਕਰਕੇ ਸਰਾਪ ਹੋ ਚੁੱਕੇ ਨੇ।
ਸਭ ਸੰਗਤ ਮੈਂ ਮੋਰ ਖੁਟਾਏ।
ਸਾਰੀ ਸੰਗਤ ਵਿੱਚ ਮੇਰਾ ਖੋਟਾਪਨ ਪ੍ਰਗਟ ਹੋ ਗਿਆ। ਪਹਿਲਾਂ ਜਦੋਂ ਮੈਂ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਦਿੱਲੀ ਬੁਲਾਇਆ ਉਦੋਂ ਮੇਰੀ ਬੜੀ ਨਿੰਦਾ ਹੋਈ, ਬੜੇ ਲੋਕਾਂ ਨੇ ਮੈਨੂੰ ਲਾਹਨਤਾਂ ਪਾਈਆਂ, ਤਿਰਕਾਰਾਂ ਪਾਈਆਂ। ਫਿਰ ਮੈਂ ਜਦੋਂ ਉਹਨਾਂ ਨੂੰ ਸਰਾਪ ਦਿੱਤਾ ਵੀ ਉਹ ਚੇਚਕ ਦੇ ਖਾਜੇ ਨੇ, ਉਦੋਂ ਫਿਰ ਮੇਰੇ ਤੇ ਕਲੰਕ ਲੱਗਾ, ਫਿਰ ਮੇਰੀ ਨਿੰਦਾ ਹੋਈ। ਪਹਿਲਾਂ ਵੀ ਮੇਰਾ ਮੂੰਹ ਕਾਲਾ ਹੋ ਚੁੱਕਾ, ਸਾਰੇ ਪਾਸੇ ਮੇਰੇ ਤੇ ਬੜਾ ਵੱਡਾ ਕਲੰਕ ਲੱਗ ਚੁੱਕਾ।
ਪਿਤ ਸਤਿਗੁਰ ਪੁਰਬ ਬਿਦਤਾਏ।
ਇਹ ਗੱਲ ਪਹਿਲਾਂ ਵੀ ਬਿਦਤ ਹੋ ਚੁੱਕੀ ਹੈ, ਪ੍ਰਗਟ ਹੋ ਚੁੱਕੀ ਹੈ।
ਸ੍ਰੀ ਹਰਿਕ੍ਰਿਸ਼ਨ ਬੋਲ ਪਰਲੋਕ ਜਿਸ ਤੇ ਸਭ ਕੁਟੰਬ ਮੈਂ ਸ਼ੋਕ।
ਮੇਰੇ ਦਿੱਤੇ ਸਰਾਪ ਕਾਰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਉਹਨੂੰ ਆਪਣੇ ਸਿਰ ਬੱਥੇ ਪ੍ਰਵਾਨ ਕੀਤਾ ਔਰ ਉਹ ਆਪਣਾ ਸਰੀਰ ਤਿਆਗ ਕੇ ਸੱਚਖੰਡ ਚਲੇ ਗਏ। ਉਹਦਾ ਬੜਾ ਵੱਡਾ ਸ਼ੋਕ ਸਾਡੇ ਕੁਟੰਬ ਵਿੱਚ ਹੈ, ਤਾਂ ਮੇਰੇ ਭਰਾ ਹੀ ਸੀ ਨਾ, ਤੇ ਉਹਦਾ ਸੋਗ ਉਹ ਪਹਿਲਾਂ ਸਾਡੇ ਕੁਟੰਬ ਦੇ ਵਿੱਚ ਸਾਡੇ ਟੱਬਰ ਦੇ ਵਿੱਚ ਹੈ।
ਮੋਕੋ ਬੁਰਾ ਜਗਤ ਠਹਿਰਾਇਓ।
ਸਾਰਿਆਂ ਨੇ ਮੈਨੂੰ ਹੀ ਜਗਤ ਵਿੱਚ ਬੁਰਾ ਠਹਿਰਾਇਆ, ਸਭ ਨੇ ਮੈਨੂੰ ਹੀ ਬੁਰਾ ਜਾਣਿਆ ਕਿ ਇਹ ਸਾਰਾ ਖੋਟਾ ਕੰਮ ਬਾਬੇ ਰਾਮ ਰਾਏ ਕਰਕੇ ਹੋਇਆ। ਏਦਾਂ ਸਾਰੇ ਲੋਕ ਗੱਲਾਂ ਕਰਦੇ ਨੇ।
ਮੈਂ ਅਪਰੇ ਉਤਪਾਤੀ ਉਠਾਇਓ।
ਤੇ ਹੁਣ ਬਾਬਾ ਧੀਰ ਮਲ ਜੀ ਮੈਨੂੰ ਚਿੱਠੀ ਭੇਜ ਰਹੇ ਨੇ ਕਿ ਮੈਂ ਹੋਰ ਉਤਪਾਤ ਉਠਾਵਾਂ। ਮੈਂ ਤਾਂ ਪਹਿਲਾਂ ਹੀ ਲੋਕਾਂ ਦੀ ਨਿਗਾਹ ਵਿੱਚ ਆਇਆ ਹੋਇਆ, ਲੋਕ ਤਾਂ ਪਹਿਲਾਂ ਹੀ ਮੈਨੂੰ ਲਾਹਨਤਾਂ ਤੇ ਤਿਰਕਾਰਾਂ ਪਾਉਂਦੇ ਨੇ, ਪਰ ਧੀਰ ਮਲ ਹੁਣ ਵੀ ਮੈਨੂੰ ਉਤਪਾਤ ਕਰਨ ਵਾਸਤੇ ਕਹਿ ਰਿਹਾ।
ਹੋਏ ਜੇ ਹੈ ਕੁਛ ਕੁਛ ਤੇ ਕੁਛ ਔਰ।
ਮੈਂ ਚਾਹੁੰਦਾ ਤਾਂ ਕੁਝ ਹੋਰ ਆ ਕਰਨਾ, ਪਰ ਹੋ ਕੁਝ ਹੋਰ ਹੀ ਜਾਂਦਾ। ਪਹਿਲਾਂ ਵੀ ਮੈਂ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਦਿੱਲੀ ਨਹੀਂ ਸੀ ਬੁਲਾਉਣਾ ਚਾਹੁੰਦਾ, ਮੈਂ ਚਾਹੁੰਦਾ ਸੀ ਵੀ ਉਧਰ ਮਾਲਵੇ ਦੇ ਇਲਾਕੇ ਚ ਲੰਘ ਜਾਂਦੇ, ਕਿਤੇ ਜੰਗਲ ਚ ਚਲੇ ਜਾਂਦੇ, ਪਰ ਹੋਰ ਦਾ ਕੁਝ ਹੋਰ ਹੀ ਹੋ ਗਿਆ। ਇਸ ਤਰ੍ਹਾਂ ਐਸਾ ਨਾ ਹੋਵੇ ਕਿ ਹੁਣ ਵੀ ਕੁਝ ਹੋਰ ਦਾ ਹੋਰ ਹੀ ਹੋ ਜਾਵੇ।
ਮਹਾ ਕਲੰਕਿਤ ਕਹਿ ਸਭ ਠੋਰ।
ਮੈਨੂੰ ਸਾਰੀਆਂ ਜਗਾਵਾਂ ਤੇ ਕਲੰਕੀ ਕਹਿੰਦੇ ਨੇ, ਸਾਰੇ ਪਾਸੇ ਮੇਰੇ ਮੱਥੇ ਤੇ ਕਲੰਕ ਲੱਗਾ, ਮੇਰੇ ਮੱਥੇ ਤੇ ਦਾਗ ਲੱਗਾ।
ਇਤਿਹਾਦਕ ਮਨ ਗਟੀ ਵਿਚਾਰੈ।
ਏਦਾਂ ਬਾਬਾ ਰਾਮ ਰਾਏ ਆਪਣੇ ਮਨ ਚ ਬੜੀਆਂ ਗਿਣਤੀਆਂ ਵਿਚਾਰਦਾ, ਬੜੀਆਂ ਸੋਚਾਂ ਕਈ ਤਰ੍ਹਾਂ ਦੀਆਂ ਸੋਚਾਂ ਆਪਣੇ ਮਨ ਵਿੱਚ ਸੋਚਦਾ ਹੈ।
ਕਹਾਂ ਕਰੋ ਮੈਂ ਯਤਨ ਸੁਧਾਰਾ,
ਸੋਚਦਾ ਵੀ ਹੁਣ ਮੈਂ ਕੀ ਯਤਨ ਕਰਾਂ, ਉਪਾਅ ਕੀ ਕਰਾਂ। ਮੇਰੇ ਤਾਏ ਧੀਰ ਮੱਲ ਨੇ ਤਾਂ ਸਾਰੀਆਂ ਡੋਰਾਂ ਮੇਰੇ ਤੇ ਸੁੱਟ ਦਿੱਤੀਆਂ। ਉਹ ਕਹਿੰਦਾ ਵੀ ਮੈਂ ਤਾਂ ਆਪਣੇ ਵੱਲੋਂ ਉਪਾਅ ਕਰਕੇ ਵੇਖ ਲਏ ਨੇ, ਮੇਰੇ ਕੋਲੋਂ ਤਾਂ ਕੁਝ ਨਹੀਂ ਹੋਇਆ। ਦੋ ਵਾਰੀ ਮੈਂ ਗੋਲੀ ਵੀ ਚਲਵਾ ਕੇ ਵੇਖ ਲਈ ਪਰ ਮੈਂ ਮਾਰ ਨਹੀਂ ਸਕਿਆ। ਹੁਣ ਤੂੰ ਹੀ ਕੁਝ ਕਰ, ਉਹਨੇ ਤਾਂ ਮੇਰੇ ਤੇ ਸਾਰਾ ਕੁਝ ਸੁੱਟ ਦਿੱਤਾ ਹੈ, ਕਾਰਮਦਾਰ ਸਭ ਕੁਝ ਮੈਨੂੰ ਦੇ ਦਿੱਤਾ ਹੈ। ਹੁਣ ਬਾਬਾ ਰਾਮ ਰਾਏ ਜੀ ਮਨ ਵਿੱਚ ਕਈ ਤਰ੍ਹਾਂ ਦੀਆਂ ਸੋਚਾਂ ਸੋਚਦੇ ਨੇ ਵੀ ਮੈਂ ਕੀ ਯਤਨ ਕਰਾਂ।
ਪਾਤੀ ਕੋ ਤਰ ਲਿਖ ਦਿਨੋ,
ਰਾਮ ਰਾਏ ਨੇ ਪਹਿਲਾਂ ਤਾਂ ਬਾਬੇ ਧੀਰ ਮੱਲ ਦੀ ਜਿਹੜੀ ਚਿੱਠੀ ਆਈ ਹੈ ਉਹਦੇ ਜਵਾਬ ਵਜੋਂ ਇੱਕ ਚਿੱਠੀ ਲਿਖੀ, ਉਹਦਾ ਜਵਾਬ ਦੇਣ ਵਾਸਤੇ ਇੱਕ ਚਿੱਠੀ ਲਿਖੀ ਹੈ।
ਤੁਮ ਹੋ ਬੜੋ ਸਕਲ ਵਿਧੀ ਚੀਨੋ,
ਜਵਾਬ ਵਿੱਚ ਰਾਮ ਰਾਏ ਨੇ ਲਿਖਿਆ, ਤਾਇਆ ਜੀ, ਤਾਇਆ ਜੀ ਧੀਰ ਮੱਲ ਜੀ, ਤੁਸੀਂ ਤਾਂ ਸਭ ਪ੍ਰਕਾਰ ਨਾਲੋਂ ਵੱਡੇ ਹੋ। ਮੇਰੇ ਤਾਇਆ ਜੀ ਉਹ ਤਾਇਆ ਪਿਓ ਦੇ ਬਰਾਬਰ ਹੁੰਦਾ ਹੈ।
ਜਿੱਤ ਕੇ ਉਪਾਏ ਮੋਏ ਤੇ ਬਣੈ, ਕਰੋ ਸੁਮੈ ਜਿਮ ਚਿੰਤਾ ਹਨੈ।
ਤੁਸੀਂ ਫਿਕਰ ਨਾ ਕਰੋ, ਮੈਂ ਇੱਥੇ ਦਿੱਲੀ ਬੈਠਾ, ਜਿੰਨਾ ਕੁ ਉਪਾਅ ਮੇਰੇ ਕੋਲੋਂ ਹੋ ਸਕਿਆ ਮੈਂ ਕਰਾਂਗਾ, ਜੋ ਜੁਗਤੀ ਮੇਰੇ ਕੋਲੋਂ ਹੋ ਸਕੀ ਬਣ ਸਕੀ ਮੈਂ ਕਰਾਂਗਾ। ਤੁਸੀਂ ਆਪਣੇ ਮਨ ਦੇ ਵਿੱਚ ਚਿੰਤਾ ਨਾ ਕਰੋ, ਫਿਕਰ ਨਾ ਕਰੋ, ਆਪਣੇ ਮਨ ਦੀ ਚਿੰਤਾ ਦਾ ਤਿਆਗ ਕਰੋ, ਜਿੰਨਾ ਉਪਾਅ ਮੇਰੇ ਕੋਲੋਂ ਹੋ ਸਕਿਆ ਉਹ ਮੈਂ ਕਰਾਂਗਾ।
ਕਹੇ ਤੁਮਾਰੇ ਮੈਂ ਦਿਨ ਰਾਤੇ,
ਮੈਂ ਤਾਂ ਤੁਹਾਡੇ ਕਹੇ ਦੇ ਵਿੱਚ ਹੀ ਹਾਂ, ਦਿਨ ਰਾਤ ਮੈਂ ਤੁਹਾਡੇ ਕਹਿਣੇ ਤੋਂ ਬਾਹਰ ਨਹੀਂ ਚੱਲਾਂਗਾ। ਜੋ ਤੁਸੀਂ ਕਹੋਗੇ ਉਹਨੂੰ ਮੈਂ ਸੱਤ ਕਰਕੇ ਮੰਨਾਂਗਾ।
ਮਾਨੋ ਕਿਉਂ ਨਾ ਰਾਵਰੀ ਬਾਤੇ,
ਮੈਂ ਭਲਾ ਤੁਹਾਡੀ ਗੱਲ ਕਿਉਂ ਨਾ ਮੰਨਾਂ, ਤੁਹਾਡੇ ਕਹੇ ਨੂੰ ਕਿਉਂ ਨਾ ਮੰਨਾਂ, ਮੈਂ ਜ਼ਰੂਰ ਤੁਹਾਡਾ ਕਿਹਾ ਤੇ ਆਖਾ ਮੰਨਾਂਗਾ।
ਲਿਖੀ ਪਠਾਈ ਪੁਰ ਕਰਤਾਰ,
ਏਦਾਂ ਦੀ ਇੱਕ ਚਿੱਠੀ ਦਾ ਜਵਾਬ ਬਾਬੇ ਧੀਰ ਮੱਲ ਨੂੰ ਦੇਣ ਵਾਸਤੇ ਰਾਮ ਰਾਏ ਨੇ ਲਿਖਵਾਈ, ਔਰ ਉਹ ਚਿੱਠੀ ਉਸੇ ਦੂਤ ਨੂੰ ਦੇ ਕੇ ਉਹਨੂੰ ਕਰਤਾਰਪੁਰ ਸਾਹਿਬ ਧੀਰ ਮੱਲ ਕੋਲ ਭੇਜਿਆ ਹੈ।
ਪਠਿਤ ਧੀਰ ਮੱਲ ਆਨੰਦ ਤਾਰ,
ਉਹ ਦੂਤ ਚਿੱਠੀ ਲੈ ਕੇ ਧੀਰ ਮੱਲ ਕੋਲ ਪਹੁੰਚਿਆ। ਧੀਰ ਮੱਲ ਨੇ ਉਹ ਚਿੱਠੀ ਪੜ੍ਹੀ ਤੇ ਪੜ੍ਹ ਕੇ ਉਸ ਚਿੱਠੀ ਨੂੰ ਬੜਾ ਖੁਸ਼ ਹੋਇਆ, ਬੜਾ ਆਨੰਦਿਤ ਹੋਇਆ।
ਕਹਿਓ ਮਸੰਦ ਸੰਗ ਸਮਝਾਏ,
ਜਿਹੜੇ ਇਹਦੇ ਮਸੰਦ ਸੀ ਧੀਰ ਮੱਲ ਦੇ ਨਾਲ ਰਹਿਣ ਵਾਲੇ, ਜਿਹੜੇ ਨੂੰ ਹਰ ਵੇਲੇ ਵਡਿਆਈ ਕਰਕੇ ਹਰ ਵੇਲੇ ਸਿਖਰ ਤੇ ਚਾੜ ਕੇ ਰੱਖਦੇ ਸੀ, ਉਹਨਾਂ ਮਸੰਦਾਂ ਨੂੰ ਧੀਰ ਮੱਲ ਬੋਲਿਆ, ਕਹਿਣ ਲੱਗਾ
ਸਫਲੈ ਤੇਰੋ ਕਰਿਓ ਉਪਾਏ।
ਕਹਿਣ ਲੱਗੇ ਮਸੰਦਾਂ ਨੂੰ, ਕਹਿਣ ਲੱਗਾ, ਉਹ ਮਸੰਦ ਹੀ ਸਲਾਹਾਂ ਦਿੰਦੇ ਸੀ ਨਾ ਇਹਨੂੰ ਵੀ ਤੂੰ ਰਾਮ ਰਾਏ ਦੇ ਨਾਲ ਸੰਗ ਕਰ ਲੈ, ਉਹਦੇ ਨਾਲ ਮੁਲਾਕਾਤ ਕਰ ਲੈ, ਉਹਨੂੰ ਚਿੱਠੀ ਲਿਖ ਕੇ ਭੇਜ ਕੇ ਆਪਣੇ ਵੱਲ ਕਰ ਲੈ। ਮਸੰਦਾਂ ਨੂੰ ਕਹਿੰਦਾ ਮਸੰਦ ਜੀ ਤੁਹਾਡਾ ਕਿਹਾ ਹੁਣ ਸਫਲਾ ਹੋ ਗਿਆ, ਜੋ ਤੁਸੀਂ ਉਪਾਅ ਦੱਸਿਆ ਸੀ, ਜਿਹੜਾ ਤੁਸੀਂ ਰਸਤਾ ਦਿੱਤਾ ਸੀ ਉਹ ਰਸਤੇ ਤੇ ਚੱਲ ਕੇ ਮੈਨੂੰ ਸਫਲਤਾ ਮਿਲੀ ਹੈ।
ਰਾਮ ਰਾਏ ਖਾਤਰ ਕਰ ਪਠੇ,
ਆ ਵੇਖੋ ਰਾਮ ਰਾਏ ਨੇ ਚਿੱਠੀ ਭੇਜੀ ਹੈ, ਇਸ ਚਿੱਠੀ ਵਿੱਚ ਉਹਨੇ ਮੇਰੀ ਤਸੱਲੀ ਕਰਕੇ ਭੇਜੀ ਚਿੱਠੀ। ਖਾਤਰ ਕਹਿੰਦੇ ਨੇ ਤਸੱਲੀ ਨੂੰ, ਮੇਰੀ ਤਸੱਲੀ ਕਰਕੇ ਚਿੱਠੀ ਭੇਜੀ ਹੈ, ਆਏ ਦੇ ਵਿੱਚ ਮੈਨੂੰ ਉਹਨੇ ਪੂਰਨ ਤੌਰ ਤੇ ਤਸੱਲੀ ਦਿੱਤੀ ਹੈ।
ਇਹ ਪਾਤੀ ਮੈਂ ਤਿਸ ਕੀ ਪਠੇ,
ਆ ਮੈਂ ਚਿੱਠੀ ਰਾਮ ਰਾਏ ਦੀ ਭੇਜੀ ਹੋਈ ਚੰਗੀ ਤਰ੍ਹਾਂ ਪੜ੍ਹ ਕੇ ਵਿਚਾਰੀ ਹੈ।
ਇਸ ਪ੍ਰਕਾਰ ਇਹ ਭਇਓ ਮੇਰੇ ਤੰਤ ਗੁਰਦਰੋਹੀ ਅਨਹਿਤ ਚਿਤਵੰਤ।
ਇਸ ਪ੍ਰਕਾਰ ਦਾ ਇਹ ਬਿਰਤੰਤ ਹੋਇਆ, ਗੁਰੂ ਸਾਹਿਬ ਨਾਲ ਦਰੋਹ ਕਰਨ ਵਾਲੇ ਦਰੋਹੀ। ਧੀਰ ਮੱਲ ਵੀ ਤੇ ਰਾਮ ਰਾਏ ਵੀ ਦਰੋਹੀ ਆ, ਉਹਦੇ ਮਨ ਚ ਵੀ ਦਵੈਸ਼ ਹੈ। ਕਹਿੰਦੇ ਏਦਾਂ ਗੁਰੂ ਦਰੋਹੀਆਂ ਨੇ ਅਨਹਿਤ ਚਿਤਵੰਤਿਆ, ਅਨਹਿਤ ਜੋ ਇਹਨਾਂ ਦੇ ਭਲੇ ਵਿੱਚ ਨਹੀਂ। ਜਿਹੜਾ ਕੰਮ ਧੀਰ ਮੱਲ ਤੇ ਰਾਮ ਰਾਏ ਕਰ ਰਹੇ ਨੇ ਸਤਿਗੁਰਾਂ ਦਾ, ਤਾਂ ਇਹਦੇ ਵਿੱਚ ਕੀ ਬੁਰਾ ਹੋਣਾ, ਇਹਨਾਂ ਦੇ ਵਿੱਚ ਇਹਨਾਂ ਦਾ ਵੀ ਭਲਾ ਕੋਈ ਨਹੀਂ, ਇਹਦੇ ਵਿੱਚ ਇਹਨਾਂ ਦਾ ਵੀ ਬੁਰਾ ਹੀ ਹੋਣਾ ਜੋ ਇਹ ਕਰ ਰਹੇ ਨੇ।
ਬੁਰੇ ਭਲੇ ਕੀ ਸਾਰ ਨਾ ਜਾਣੈ,
ਬੁਰੇ ਭਲੇ ਦੀ ਸਾਰ ਨਹੀਂ ਜਾਣਦੇ, ਇਹਨਾਂ ਨੂੰ ਇਹ ਨਹੀਂ ਪਤਾ ਕਿ ਅਸੀਂ ਇਹ ਕੰਮ ਚੰਗਾ ਕਰ ਰਹੇ ਹਾਂ ਜਾਂ ਮਾੜਾ ਕਰ ਰਹੇ ਹਾਂ।
ਭਏ ਲੋਭ ਬਸ ਕੁਕ੍ਰਿਤ ਠਾਨੈ,
ਬਸ ਲੋਭ ਦੇ ਵਸ ਹੋ ਕੇ ਮਾੜਾ ਕੰਮ ਕਰ, ਲਾਲਚ ਹੈ। ਧੀਰ ਮੱਲ ਦੇ ਮਨ ਚ ਵੀ ਲਾਲਚ ਹੈ, ਰਾਮ ਰਾਏ ਤਾਂ ਲਾਲਚੀ ਸੀਗਾ ਹੀ, ਧੀਰ ਮੱਲ ਵੀ ਲਾਲਚੀ ਹੈ। ਬਸ ਲਾਲਚ ਵਸ ਹੋ ਕੇ ਵੀ ਗੁਰਤਾ ਗੱਦੀ ਆਏਗੀ, ਗੁਰਤਾ ਗੱਦੀ ਸਾਡੇ ਕੋਲ ਹੋਵੇਗੀ, ਸਾਡੀ ਪੂਜਾ ਹੋਵੇਗੀ, ਪੈਸੇ ਰੁਪਈਏ ਸਾਡੇ ਕੋਲ ਆਵਣਗੇ, ਬਸ ਇਸੇ ਕਰਕੇ ਇਹਨਾਂ ਦੇ ਮਨ ਦੇ ਵਿੱਚ ਲਾਲਚ ਕਰਕੇ ਭੈੜਾ ਕੰਮ ਕੁਕ੍ਰਿਤ ਕਰਮ ਜਿਹੜਾ ਹੈ ਉਹ ਕਰ ਰਹੇ ਨੇ।
ਇੱਕ ਦਿਨ ਤੁਰ ਕੇ ਸਿਰ ਕੇ ਤੀਰ,
ਇਸੇ ਤਰ੍ਹਾਂ ਸਮਾਂ ਬੀਤਿਆ। ਇੱਕ ਦਿਨ ਦਾ ਬਚਨ ਹੈ ਕਿ ਬਾਬਾ ਰਾਮ ਰਾਏ ਜੀ ਤੁਰਕੇਸ਼ਵਰ ਔਰੰਗਜ਼ੇਬ, ਤੁਰਕੇਸ਼ਵਰ ਕਹਿੰਦੇ ਨੇ ਔਰੰਗੇ ਨੂੰ, ਨੁਰੰਗਾ ਬੈਠਾ ਸੀ ਦਿੱਲੀ ਦੇ ਤਖ਼ਤ ਤੇ। ਹੁਣ ਬਾਬੇ ਰਾਮ ਰਾਏ ਦਾ ਰੋਜ਼ ਦਾ ਆਉਣਾ ਜਾਣਾ ਸੀ, ਬਾਦਸ਼ਾਹ ਦੀ ਕਚਹਿਰੀ ਚ ਬਾਬੇ ਰਾਮ ਰਾਏ ਨੂੰ ਆਉਣ ਜਾਣ ਤੋਂ ਕੋਈ ਰੋਕ ਟੋਕ ਨਹੀਂ ਸੀ। ਇਹ ਬਾਬਾ ਰਾਮ ਰਾਏ ਜੀ ਔਰੰਗਜ਼ੇਬ ਦੀ ਕਚਹਿਰੀ ਚ ਗਏ,
ਬੈਠੇ ਹੋ ਰਾਮ ਰਾਏ ਨਰ ਵੀਰ,
ਹੋਰ ਵੀ ਕਈ ਬੰਦਿਆਂ ਦੀ ਭੀੜ ਸੀ ਉੱਥੇ, ਦੀਵਾਨ ਖਚਾ ਖਚ ਭਰਿਆ ਹੋਇਆ ਸੀ, ਬੜੇ ਬੜੇ ਵਜ਼ੀਰ ਅਹਿਲਕਾਰ ਅਫਸਰ ਬੈਠੇ ਹੋਏ ਸੀ, ਉਹਨਾਂ ਵਿੱਚ ਜਾ ਕੇ ਬਾਬਾ ਰਾਮ ਰਾਏ ਵੀ ਬੈਠਾ ਹੈ।
ਕਯੋ ਪ੍ਰਸੰਗ ਗੁਰੂ ਕੋ ਤੋਂ,
ਉੱਥੇ ਗੁਰੂ ਸਾਹਿਬ ਦਾ ਪ੍ਰਸੰਗ ਚੱਲ ਪਿਆ, ਗੁਰੂ ਘਰ ਦੀ ਗੱਲ ਚੱਲ ਪਈ ਬਾਦਸ਼ਾਹ ਦੇ ਕੋਲ।
ਅਬਗਾਦੀ ਪਰ ਬੈਠਿਓ ਕੌਣ,
ਗੁਰੂ ਘਰ ਦੀ ਗੱਲ ਚੱਲ ਪਈ। ਔਰੰਗਜ਼ੇਬ ਨੇ ਸੁਭਾਵਕ ਹੀ ਪੁੱਛਿਆ ਬਾਬੇ ਰਾਮ ਰਾਏ ਨੂੰ, ਕਿਉਂਕਿ ਉਹਨੂੰ ਪਤਾ ਸੀ ਵੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੋਤੀ ਜੋਤ ਸਮਾ ਗਏ ਨੇ। ਉਹ ਪੁੱਛਣ ਲੱਗਾ, ਕਹਿੰਦਾ ਹਾਂ ਬਾਬਾ ਰਾਮ ਰਾਏ ਜੀ, ਦੱਸੋ ਵੀ ਹੁਣ ਗੁਰਤਾ ਗੱਦੀ ਤੇ ਮਾਲਕ ਕੌਣ ਹੈ, ਹੁਣ ਇਸ ਵਕਤ ਗੁਰਤਾ ਗੱਦੀ ਦਾ ਮਾਲਕ ਕੌਣ, ਗੁਰਤਾ ਗੱਦੀ ਤੇ ਕੌਣ ਬੈਠਾ ਹੈ।
ਸ਼੍ਰੀ ਹਰਿਕ੍ਰਿਸ਼ਨ ਬਾਲ ਬੈ ਮਾਏ ਪਹੁੰਚੇ ਸੋ ਪਰ ਲੋਕ ਕੇ ਮਾਏ।
ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਤਾਂ ਬਾਲ ਉਮਰਾਂ ਵਿੱਚ ਹੀ ਆਪਣਾ ਸਰੀਰ ਤਿਆਗ ਕੇ ਸੱਚਖੰਡ ਟੁਰ ਗਏ ਨੇ, ਬੈਕੁੰਠ ਧਾਮ ਨੂੰ ਚਲੇ ਗਏ ਨੇ, ਹੁਣ ਉਹਨਾਂ ਦੀ ਜਗ੍ਹਾ ਤੇ ਗੁਰਤਾ ਗੱਦੀ ਤੇ ਗੁਰੂ ਬਣ ਕੇ ਕੌਣ ਬੈਠਾ ਹੈ।
ਅਧਿਕਾਰੀ ਸੁਧੋਤੋ ਨ ਕੋਏ,
ਕਿ ਉਹਨਾਂ ਦਾ ਅੱਗੇ ਕੋਈ ਪੁੱਤਰ ਨਹੀਂ ਸੀ ਅਧਿਕਾਰੀ, ਉਹਨਾਂ ਦੀ ਅੱਗੇ ਕੋਈ ਸੰਤਾਨ ਨਹੀਂ ਸੀ, ਕਿਉਂਕਿ ਉਹ ਤਾਂ ਬਾਲ ਅਵਸਥਾ ਵਿੱਚ ਹੀ ਸਰੀਰ ਤਿਆਗ ਗਏ ਨੇ, ਉਹਨਾਂ ਦਾ ਅੱਗੇ ਕੋਈ ਪੁੱਤਰ ਨਹੀਂ ਕੋਈ ਸੰਤਾਨ ਨਹੀਂ ਸੀ, ਇਸ ਕਰਕੇ ਦੱਸ ਵੀ ਉਹਨਾਂ ਦੀ ਜਗ੍ਹਾ ਤੇ ਹੁਣ ਗੁਰੂ ਕੌਣ ਹੈ, ਕੌਣ ਉਹਨਾਂ ਦੀ ਥਾਂ ਤੇ ਗੱਦੀ ਤੇ ਬੈਠਾ ਹੈ।
ਅਧਿਕਾਰੀ ਸੁਤੋ ਤੋ ਨਾ ਕੋਏ ਗਾਦੀ ਪਰ ਬੈਠਤ ਹੈ ਜਸੋਏ,
ਉਹਨਾਂ ਦਾ ਕੋਈ ਅਧਿਕਾਰੀ ਪੁੱਤਰ ਹੁੰਦਾ ਤੇ ਉਹ ਗੱਦੀ ਤੇ ਬੈਠਦਾ, ਪਰ ਐਸਾ ਵੀ ਕੋਈ ਨੀ, ਉਹਨਾਂ ਦਾ ਕੋਈ ਪੁੱਤਰ ਸੰਤਾਨ ਨਹੀਂ ਹੈ।
ਰਾਮ ਰਾਏ ਸਭ ਬਾਤ ਸੁਣਾਏ,
ਜਦੋਂ ਔਰੰਗਜ਼ੇਬ ਨੇ ਸਵਾਲ ਕੀਤਾ ਬਾਦਸ਼ਾਹ ਨੇ ਪੁੱਛਿਆ, ਤੋ ਬਾਬਾ ਰਾਮ ਰਾਏ ਜੀ ਉਸ ਵੇਲੇ ਬੋਲੇ ਕਹਿਣ ਲੱਗੇ,
ਸ਼੍ਰੀ ਹਰਿਕ੍ਰਿਸ਼ਨ ਕਈ ਗੁਰੇ ਆਏ,
ਕਹਿਣ ਲੱਗੇ ਵੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਜੋਤੀ ਜੋਤ ਸਮਾਣ ਤੋਂ ਪਹਿਲਾਂ ਗੁਰਿਆਈ ਦੇ ਕੇ ਗਏ ਨੇ। ਉਹ ਕਹਿੰਦੇ ਜੀ ਉਹ ਗੁਰਿਆਈ ਦੇ ਕੇ ਗਏ ਨੇ, ਜਦੋਂ ਸਮਾਏ ਨੇ ਜੋਤੀ ਜੋਤ, ਉਹ ਆਪਣੇ ਮੁੱਖੋਂ ਗੱਲ ਕਹਿ ਗਏ ਨੇ, ਆਪਣੇ ਮੁਖਾਰ ਬਿੰਦ ਚੋਂ ਗੁਰਤਾ ਗੱਦੀ ਕਹਿ ਕੇ ਗਏ ਨੇ ਵੀ ਕਿਹਦੇ ਕੋਲ ਹੈ।
ਉਤੋਂ ਹਮਾਰੀ ਕੁਲ ਮੈਂ ਏਕ,
ਸਾਡੀ ਹੀ ਕੁਲ ਦੇ ਵਿੱਚ ਇੱਕ ਮਹਾਂਪੁਰਖ ਨੇ, ਸਾਡੇ ਵਡੇਰੇ ਨੇ, ਤੇ ਰਿਸ਼ਤੇ ਵਿੱਚ ਉਹ ਸਾਡੇ ਦਾਦਾ ਜੀ ਲੱਗਦੇ ਨੇ, ਮੇਰੇ ਦਾਦੇ ਦੇ ਭਰਾ ਸਨ, ਬਾਬੇ ਗੁਰਦਿੱਤਾ ਜੀ ਦੇ ਸਭ ਤੋਂ ਛੋਟੇ ਭਰਾ ਸਨ, ਸਾਡੀ ਹੀ ਕੁਲ ਦੇ ਵਿੱਚੋਂ ਉਹ ਮਹਾਂਪੁਰਖ ਨੇ।
ਜਿਸ ਕਹਿਣੇ ਵਿਵਹਾਰ ਵਿਵੇਕ,
ਉਹਨਾਂ ਦਾ ਦੁਨੀਆਦਾਰੀ ਨਾਲ ਕੋਈ ਵਿਵਹਾਰ ਨਹੀਂ ਸੀ, ਨਾ ਉਹ ਦੁਨੀਆਦਾਰੀ ਨੂੰ ਜਾਣਦੇ ਨੇ, ਨਾ ਉਹਨਾਂ ਨੂੰ ਲੋਕ ਵਿਵਹਾਰਾਂ ਦਾ ਪਤਾ, ਨਾ ਉਹਨਾਂ ਨੂੰ ਪਤਾ ਵੀ ਦੁਨੀਆਂ ਨਾਲ ਕਿਵੇਂ ਮਿਲਣਾ, ਕਿਵੇਂ ਗੱਲਬਾਤ ਕਰਨੀ, ਉਹਨਾਂ ਨੂੰ ਕੁਝ ਨਹੀਂ ਸੀ ਆਉਂਦਾ, ਅਸੀਂ ਤਾਂ ਉਹਨਾਂ ਨੂੰ ਭੋਲਾ ਭਾਲਾ ਤੇ ਮਸਤਾਨਾ ਸਮਝਦੇ ਸੀ।
ਸੋ ਗਾਦੀ ਪਰ ਹੋਏ ਬਿਦਤਾਇਓ,
ਗੁਰਤਾ ਗੱਦੀ ਤੇ ਬਹਿ ਗਏ ਨੇ, ਉਹਨਾਂ ਵੱਲ ਗੁਰੂ ਹਰਿਕ੍ਰਿਸ਼ਨ ਜੀ ਇਸ਼ਾਰਾ ਕਰ ਗਏ ਨੇ, ਤੇ ਉਹ ਇਸ ਵੇਲੇ ਗੁਰਤਾ ਗੱਦੀ ਤੇ ਬੈਠੇ ਬਿਦਤ ਹੋਏ ਨੇ, ਪ੍ਰਗਟ ਹੋਏ ਨੇ।
ਸੁਣਿਓ ਸੋ ਮੈਂ ਨਿਜ ਨਗਰ ਵਸਾਇਓ,
ਉਹਨਾਂ ਦਾ ਨਾਮ ਹੈ ਸ਼੍ਰੀ ਤੇਗ ਬਹਾਦਰ, ਗੁਰੂ ਤੇਗ ਬਹਾਦਰ ਉਹਨਾਂ ਦਾ ਨਾਂ ਹੈ, ਤੇ ਉਹ ਇਸ ਵੇਲੇ ਗੱਦੀ ਦੇ ਉੱਤੇ ਬੈਠੇ ਨੇ, ਤੇ ਮੈਂ ਸੁਣਿਆ ਕਿ ਉਹਨਾਂ ਨੇ ਇੱਕ ਆਪਣਾ ਨਗਰ ਵੀ ਵਸਾ ਲਿਆ। ਉਹ ਗੁਰਤਾ ਗੱਦੀ ਤੇ ਬੈਠੇ ਨੇ ਤੇ ਮੈਨੂੰ ਇਹ ਪਤਾ ਲੱਗਾ, ਰਾਮ ਰਾਏ ਨੂੰ ਮੌਕਾ ਮਿਲ ਗਿਆ ਗੱਲ ਕਰਨ ਦਾ, ਕਹਿੰਦਾ ਜੀ ਮੈਨੂੰ ਪਤਾ ਲੱਗਾ, ਖਬਰ ਮਿਲੀ ਹੈ ਕਿ ਉਹਨਾਂ ਨੇ ਆਪਣਾ ਇੱਕ ਨਗਰ ਵੱਖਰਾ ਨਗਰ ਵਸਾ ਲਿਆ।
ਅਜ਼ਮਤ ਸਹਿਤ ਲੋਕ ਤਿਸ ਕੈ,
ਲੋਕ ਕਹਿੰਦੇ ਨੇ ਵੀ ਉਹਨਾਂ ਵਿੱਚ ਬੜੀਆਂ ਅਜ਼ਮਤਾਂ ਨੇ, ਦੁਨੀਆਂ ਕਹਿੰਦੀ ਹੈ ਕਿ ਉਹਨਾਂ ਵਿੱਚ ਬੜੀਆਂ ਕਰਾਮਾਤਾਂ ਨੇ।
ਅਰ ਪੈਂਦਰਵ ਕਾਮਨਾ ਲੈ,
ਔਰ ਲੋਕ ਉਹਨਾਂ ਕੋਲ ਮਾਇਆ ਭੇਟ ਕਰਦੇ ਨੇ, ਨਾਲੇ ਕਾਮਨਾਵਾਂ ਪੂਰੀਆਂ ਕਰਾਉਂਦੇ ਨੇ।
ਪ੍ਰਗਟਿਓ ਗੁਰੂ ਤਬੈ ਲਖ ਲਿਓ,
ਕਹਿੰਦੇ ਉਹ ਗੁਰੂ ਪ੍ਰਗਟ ਹੋਏ ਤੇ ਸਾਰਿਆਂ ਨੇ ਜਾਣ ਲਿਆ।
ਟਿਗਰਾਵਰ ਕੇ ਅਜ਼ਮਤ ਦੇ,
ਪਰ ਕਹਿੰਦਾ ਵੀ ਰਾਮ ਰਾਏ ਕਹਿੰਦਾ ਮੈਂ ਤਾਂ ਉਹਨਾਂ ਨੂੰ ਗੁਰੂ ਮੰਨਾਂਗਾ, ਹੇ ਬਾਦਸ਼ਾਹ ਸਲਾਮਤ, ਜੇ ਉਹ ਤੁਹਾਡੇ ਕੋਲ ਆ ਕੇ ਇੱਥੇ ਤੁਹਾਡੀ ਸਭਾ 'ਚ ਕਰਾਮਾਤ ਵਿਖਾਉਣ। ਰਾਮ ਰਾਏ ਨੂੰ ਮੌਕਾ ਮਿਲ ਗਿਆ ਗੱਲ ਕਰਨ ਦਾ, ਉਹਨੇ ਕਰ ਲਈ। ਕਹਿੰਦਾ ਜੀ ਲੋਕ ਤਾਂ ਕਹਿੰਦੇ ਨੇ ਵੀ ਉਹ ਗੁਰੂ ਨੇ ਨਗਰ ਵੀ ਉਹਨਾਂ ਨੇ ਆਪਣਾ ਵੱਖਰਾ ਵਸਾ ਲਿਆ, ਦੁਨੀਆਂ ਕਹਿੰਦੀ ਹੈ ਉਹ ਕਰਾਮਾਤੀ ਨੇ, ਪਰ ਮੈਂ ਤਾਂ ਉਹਨਾਂ ਨੂੰ ਗੁਰੂ ਤਾਂ ਮੰਨਾਂਗਾ ਜੇ ਉਹ ਇੱਥੇ ਤੁਹਾਡੀ ਸਭਾ ਵਿੱਚ ਆ ਕੇ, ਤੁਹਾਡੇ ਦਰਬਾਰ ਵਿੱਚ ਆ ਕੇ ਇੱਥੇ ਕਰਾਮਾਤ ਵਿਖਾਉਣ।
ਨਹੀਂ ਤਾਂ ਝੂਠ ਸੱਚ ਕਹਿ ਕਰਕੇ,
ਨਹੀਂ ਤਾਂ ਮੈਂ ਸਮਝਾਂਗਾ ਵੀ ਉਹ ਝੂਠਾ ਸੱਚਾ ਲੋਕ ਗੱਲਾਂ ਕਰਦੇ ਨੇ ਤੇ ਝੂਠ ਸੱਚ ਕਹਿ ਕੇ ਉਹ ਪ੍ਰਗਟ ਹੋ ਰਹੇ ਨੇ।
ਫਿਰ ਮਾਵੇ ਨਰਗਨ ਛਲ ਪਰਕੇ,
ਉਹ ਝੂਠ ਸੱਚ ਬੋਲ ਕੇ ਲੋਕਾਂ ਨੂੰ ਗੁਮਰਾਹ ਕਰ ਰਹੇ ਨੇ, ਲੋਕਾਂ ਨੂੰ ਗੁਮਰਾਹ ਕਰਕੇ ਭਰਮਾ ਰਹੇ ਨੇ। ਮੈਂ ਤਾਂ ਫਿਰ ਇਹੀ ਜਾਣਾਂਗਾ ਜੇ ਉਹ ਇੱਥੇ ਆ ਕੇ ਕਰਾਮਾਤ ਨਹੀਂ ਵਿਖਾਉਂਦੇ।
ਸੁਣ ਇਮਸ਼ਾ ਗਿਰਾ ਤਬ ਕਈ,
ਜਦੋਂ ਰਾਮ ਰਾਏ ਨੇ ਕਿਹਾ ਨਾ ਵੀ ਉਹਨਾਂ ਨੂੰ ਇੱਥੇ ਬੁਲਾ ਕੇ ਕਰਾਮਾਤ ਵੇਖੋ ਉਹਨਾਂ ਦੀ, ਫਿਰ ਮੈਂ ਮੰਨਾਂਗਾ ਵੀ ਉਹ ਗੁਰੂ ਨੇ। ਇਹ ਸੁਣ ਕੇ ਔਰੰਗਜ਼ੇਬ ਬੋਲਿਆ, ਉਹਨੇ ਜਵਾਬ ਦਿੱਤਾ ਰਾਮ ਰਾਏ ਨੂੰ, ਕਹਿਣ ਲੱਗਾ
ਤੂੰ ਮੈਂ ਅਜ਼ਮਤ ਮੈਂ ਬੋਲੇ,
ਕਹਿਣ ਲੱਗਾ ਰਾਮ ਰਾਏ ਜੀ ਤੁਹਾਡੇ ਵਿੱਚ ਮੈਂ ਬੜੀਆਂ ਕਰਾਮਾਤਾਂ ਵੇਖ ਲਈਆਂ, ਤੁਹਾਡੀਆਂ ਮੈਂ ਬਹੁਤ ਸਾਰੀਆਂ ਅਜ਼ਮਤਾਂ ਤੇ ਸ਼ਕਤੀਆਂ ਵੇਖ ਲਈਆਂ।
ਨੈ ਇੱਕ ਨੈ ਏਤਕ ਕਿਸ ਅਪਰ ਮਝਾਰੇ,
ਮੈਂ ਇਹ ਸਮਝਦਾ ਵੀ ਤੁਹਾਡੇ ਤੋਂ ਜ਼ਿਆਦਾ ਅਜ਼ਮਤ ਕਿਸੇ ਹੋਰ ਚ ਹੋ ਹੀ ਨਹੀਂ ਸਕਦੀ। ਔਰੰਗਜ਼ੇਬ ਕਹਿੰਦਾ ਰਾਮ ਰਾਏ ਨੂੰ ਕਿ ਰਾਮ ਰਾਏ ਜਿੰਨੀਆਂ ਕਰਾਮਾਤਾਂ ਤੁਹਾਡੇ ਚ ਨੇ, ਤੇਰੇ ਤੋਂ ਜ਼ਿਆਦਾ ਕਰਾਮਾਤ ਅਜ਼ਮਤ ਸ਼ਕਤੀ ਕਿਸੇ ਹੋਰ ਚ ਨਹੀਂ ਹੋ ਸਕਦੀ।
ਕਹਾਂ ਕਰੈ ਤਿਸ ਨਿਕਟ ਹਕਾਰੇ,
ਮੈਂ ਉਹਨਾਂ ਨੂੰ ਇੱਥੇ ਬੁਲਾ ਕੇ ਕੀ ਕਰਨਾ, ਜੇ ਮੈਨੂੰ ਕੋਈ ਕਰਾਮਾਤ ਵੇਖਣ ਦੀ ਇੱਛਾ ਹੋਵੇਗੀ ਮੈਂ ਤੁਹਾਨੂੰ ਕਹਿ ਦਿਆਂਗਾ, ਮੈਨੂੰ ਕੋਈ ਬਾਹਰੋਂ ਦੂਜੇ ਬੰਦੇ ਨੂੰ ਬੁਲਾਉਣ ਦੀ ਕੀ ਲੋੜ ਹੈ ਕਿ ਮੈਂ ਉਹਨਾਂ ਨੂੰ ਆਪਣੀ ਸਭਾ ਵਿੱਚ ਬੁਲਾਉਂਦਾ ਫਿਰਾਂ।
ਤੁਮ ਵੀ ਗੁਰ ਘਰ ਕੇ ਸੁਤ ਪੁੱਤੇ,
ਤੁਸੀਂ ਵੀ ਤਾਂ ਗੁਰੂ ਘਰ ਦੇ ਪੁੱਤਰ ਪੋਤਰੇ ਹੋ, ਮੈਨੂੰ ਉਹਨਾਂ ਨੂੰ ਬੁਲਾਉਣ ਦੀ ਕੀ ਲੋੜ ਹੈ ਕਿ ਮੈਂ ਉਹਨਾਂ ਨੂੰ ਬੁਲਾ ਕੇ ਉਹਨਾਂ ਦੀ ਕਰਾਮਾਤ ਪਰਖਦਾ ਫਿਰਾਂ। ਮੈਨੂੰ ਤਾਂ ਜਿਹੜੀ ਕਰਾਮਾਤ ਦੀ ਲੋੜ ਹੈ ਤੁਹਾਡੇ ਚ ਮੈਂ ਵੇਖ ਹੀ ਲਈ ਹੈ, ਹਰ ਇੱਕ ਪ੍ਰਕਾਰ ਦੀ ਕਰਾਮਾਤ ਤੁਸੀਂ ਮੈਨੂੰ ਵਿਖਾ ਹੀ ਦਿੱਤੀ ਹੈ, ਤੇ ਤੁਸੀਂ ਵੀ ਤਾਂ ਗੁਰੂ ਘਰ ਦੇ ਪੁੱਤਰ ਪੋਤਰੇ ਹੋ।
ਅਪਰ ਅਲਪ ਜਾਣੈ ਸਭ ਤੋਤੇ,
ਮੈਂ ਤਾਂ ਬਾਕੀ ਸਾਰਿਆਂ ਨੂੰ ਤੁਹਾਡੇ ਤੋਂ ਛੋਟਾ ਹੀ ਸਮਝਦਾ। ਰਾਮ ਰਾਏ ਤੂੰ ਹੀ ਸਭ ਤੋਂ ਵੱਡਾ, ਮੈਂ ਬਾਕੀਆਂ ਨੂੰ ਸਭ ਤੋਂ ਛੋਟਾ ਹੀ ਸਮਝਦਾ।
ਰਾਮ ਰਾਏ ਸੁਣ ਬਹੁਰ ਬਖਾਨੇ, ਤੁਮ ਮਾਲਕ ਹੋ ਸਕਲ ਸਥਾਨੇ।
ਔਰੰਗਜ਼ੇਬ ਨੇ ਪਹਿਲਾਂ ਏਦਾਂ ਜਵਾਬ ਦੇ ਦਿੱਤਾ, ਸੁਣ ਕੇ ਰਾਮ ਰਾਏ ਫਿਰ ਅੱਗੋਂ ਬੋਲਿਆ, ਫਿਰ ਕਹਿਣ ਲੱਗਾ ਜੀ ਬਾਦਸ਼ਾਹ ਸਲਾਮਤ ਸੁਣੋ, ਤੂੰ ਸਾਰੇ ਹਿੰਦੁਸਤਾਨ ਦਾ ਮਾਲਕ ਹੈ।
ਤਿਸ ਮੈਂ ਬਸੈ ਜੇ ਨਰ ਸਮਦਾਏ,
ਇਸ ਹਿੰਦੁਸਤਾਨ ਵਿੱਚ ਜਿੰਨੇ ਲੋਕ ਵਸਦੇ ਨੇ, ਇਹ ਜਿੰਨੀ ਪ੍ਰਜਾ ਹਿੰਦੁਸਤਾਨ ਦੀ ਧਰਤੀ ਤੇ ਵਸਦੀ ਹੈ,
ਉਹਨਾਂ ਤੁਮਾਰੋ ਕਾਜ ਬਣਾਏ,
ਉਹ ਸਾਰੇ ਤੇਰੇ ਅਧੀਨ ਨੇ, ਉਹਨਾਂ ਨੂੰ ਚਾਹੀਦਾ ਵੀ ਤੇਰੇ ਕੰਮ ਸਵਾਰ ਨੇ, ਜਿਹੜੇ ਇਸ ਹਿੰਦੁਸਤਾਨ ਚ ਭਾਰਤ ਖੰਡ ਚ ਲੋਕ ਵਸਦੇ ਨੇ, ਉਹਨਾਂ ਸਾਰਿਆਂ ਨੂੰ ਤੇਰੀ ਆਗਿਆ ਮੰਨਣੀ ਚਾਹੀਦੀ ਹੈ।
ਸੁਣ ਇਮ ਸ਼ਾਹ ਮੌਨ ਕਰ ਰਹੇ ਹੋ,
ਇਹ ਸੁਣ ਕੇ ਬਾਦਸ਼ਾਹ ਚੁੱਪ ਕਰ ਗਿਆ। ਉਹਨੇ ਰਾਮ ਰਾਏ ਨੇ ਕਿਹਾ ਤਾਂ ਸਹੀ ਵੀ ਤੂੰ ਉਹਨਾਂ ਨੂੰ ਬੁਲਾ, ਦੂਜੀ ਵਾਰੀ ਵੀ ਕਿਹਾ, ਪਰ ਔਰੰਗਜ਼ੇਬ ਨੇ ਇਸ ਗੱਲ ਦਾ ਇੰਨਾ ਧਿਆਨ ਨਹੀਂ ਕੀਤਾ, ਉਹ ਅੱਗੋਂ ਸੁਣ ਕੇ ਚੁੱਪ ਕਰ ਰਿਹਾ।
ਅਪਰ ਪ੍ਰਸੰਗ ਚੱਲਿਓ ਕਿਸ ਕਹਿਓ,
ਹੋਰ ਕੋਈ ਗੱਲਾਂ ਚੱਲ ਪਈਆਂ, ਹੋਰ ਪ੍ਰਸੰਗ ਚੱਲ ਪਏ, ਉਹਨੇ ਇਹ ਵਿਸ਼ਾ ਹੀ ਬੰਦ ਕਰ ਦਿੱਤਾ ਇਸ ਪਾਸੇ ਦਾ, ਹੋਰ ਗੱਲਾਂ ਆਪਣੇ ਰਾਜ ਭਾਗ ਦੀਆਂ ਚਲਾ ਲਈਆਂ।
ਇਹ ਬਿਰਤੰਤ ਬਾਦਸ਼ਾਹ ਮਜਾਰੇ,
ਇਹ ਬਿਰਤੰਤ ਬਾਦਸ਼ਾਹ ਦੀ ਕਚਹਿਰੀ ਚ ਹੋਇਆ। ਰਾਮ ਰਾਏ ਨੇ ਆਪਣੇ ਵੱਲੋਂ ਪੂਰੀ ਵਾਹ ਲਾਈ ਕਿ ਬਾਦਸ਼ਾਹ ਗੁਰੂ ਸਾਹਿਬ ਨੂੰ ਸੱਦਾ ਭੇਜ ਕੇ ਆਪਣੇ ਕੋਲ ਬੁਲਾਵੇ, ਪਰ ਇਹਦੀ ਵਾਹ ਚੱਲੀ ਨੀ, ਇਹਦਾ ਉਪਾਅ ਨੀ ਚੱਲਿਆ।
ਸੁਣਿਓ ਸੁਪੁਰ ਕੀ ਸੰਗਤ ਸਾਰੇ,
ਰਾਮ ਰਾਏ ਨੇ ਤਾਂ ਗੱਲ ਕਰ ਦਿੱਤੀ ਪਰ ਇਹਦਾ ਪਤਾ ਸੰਗਤ ਵਿੱਚ ਲੱਗ ਗਿਆ। ਜਿਹੜੀ ਦਿੱਲੀ ਦੀ ਸੰਗਤ ਸੀ ਉਹਨਾਂ ਨੂੰ ਖਬਰ ਪਹੁੰਚ ਗਈ ਵੀ ਰਾਮ ਰਾਏ ਨੇ ਪਹਿਲਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਸੱਦਿਆ ਸੀ, ਉਦੋਂ ਦਾਲ ਨਹੀਂ ਗਲੀ, ਤੇ ਹੁਣ ਗੁਰੂ ਤੇਗ ਬਹਾਦਰ ਸਾਹਿਬ ਨੂੰ ਵੀ ਬੁਲਾਉਣਾ ਚਾਹੁੰਦਾ ਬਾਦਸ਼ਾਹ ਦੀ ਕਚਹਿਰੀ ਵਿੱਚ। ਇਹ ਗੱਲ ਦਾ ਪਤਾ ਸਾਰੀ ਸੰਗਤ ਵਿੱਚ ਚੱਲ ਪਿਆ।
ਰਾਮ ਰਾਏ ਇਨ ਸੰਗ ਖੁਟਾਏ,
ਉਹਨਾਂ ਸਾਰੀ ਸੰਗਤ ਨੂੰ ਪਤਾ ਲੱਗਾ ਵੀ ਰਾਮ ਰਾਏ ਦੇ ਮਨ ਵਿੱਚ ਖੁਟਾਈ ਹੈ, ਇਹਦੇ ਮਨ ਚ ਖੋਟੀ ਬਿਰਤੀ ਹੈ।
ਕਰਿਓ ਚੈਤ ਹੈ ਬਹੁ ਬਿਦਤਾਏ,
ਆਪਣੇ ਮਨ ਦੀ ਖੁਟਾਈ ਨੂੰ ਰਾਮ ਰਾਏ ਪ੍ਰਗਟ ਕਰਨਾ ਚਾਹੁੰਦਾ, ਆਪਣਾ ਖੋਟਾਪਨ ਪ੍ਰਗਟ ਕਰਨਾ ਚਾਹੁੰਦਾ ਹੈ।
ਮਿਲੇ ਪਰਸ ਪਰ ਸਿੱਖ ਸਭ ਕਹੇ,
ਸਿੱਖ ਸਾਰੇ ਆਪਸ ਵਿੱਚ ਮਿਲਦੇ ਨੇ ਤੇ ਮਿਲ ਕੇ ਆਪਸ ਵਿੱਚ ਗੱਲਾਂ ਕਰਦੇ ਨੇ।
ਇਹ ਉਤਪਾਤ ਕਰਤੀ ਰਹੇ,
ਰਾਮ ਰਾਏ ਆਪਣੀਆਂ ਆਦਤਾਂ ਤੋਂ ਬਾਅਦ ਨਹੀਂ ਆਉਂਦਾ, ਵੇਖੋ ਉਤਪਾਤ ਕਰਦਾ ਹੀ ਰਹਿੰਦਾ। ਪਹਿਲਾਂ ਇਹਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਦਿੱਲੀ ਬੁਲਾਇਆ, ਉਹਨਾਂ ਨੂੰ ਸਰਾਪ ਦਿੱਤਾ, ਵੇਖੋ ਉਹਨਾਂ ਨੇ ਕਿੰਨੇ ਕਸ਼ਟ ਪਾ ਕੇ ਸਰੀਰ ਤੇ ਸਰੀਰ ਤਿਆਗਿਆ, ਹਾਲੇ ਵੀ ਬਾਦ ਨਹੀਂ ਆਉਂਦਾ। ਹੁਣ ਗੁਰੂ ਤੇਗ ਬਹਾਦਰ ਸਾਹਿਬ ਜਿਹੜੇ ਸ਼ਾਂਤੀ ਦੇ ਪੁੰਜ ਨੇ, ਕਿਸੇ ਨਾਲ ਜਿਨ੍ਹਾਂ ਦਾ ਵੈਰ ਵਿਰੋਧ ਨਹੀਂ ਹੈ, ਉਹਨਾਂ ਨਾਲ ਵੀ ਆਪਣੇ ਮਨ ਚ ਉਤਪਾਤ ਕਰ ਰਿਹਾ, ਬੜਾ ਖੋਟਾ ਆ ਰਾਮ ਰਾਏ।
ਪੁਨ ਕੇਤਕ ਦਿਨ ਦਿਨ ਬਿਤਾਏ,
ਇਸੇ ਤਰ੍ਹਾਂ ਕੁਝ ਦਿਨ ਹੋਰ ਬਤੀਤ ਹੋ ਗਏ।
ਪੁਨ ਸੰਗਤ ਮਿਲ ਕਰ ਸਮਦਾਏ,
ਦਿੱਲੀ ਤੋਂ ਕੁਝ ਸੰਗਤ ਇਕੱਠੀ ਹੋਈ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਕਰਨ ਵਾਸਤੇ, ਨਾਲੇ ਗੱਲਬਾਤ ਵੀ ਦੱਸਣੀ ਸੀ ਸਤਿਗੁਰਾਂ ਨੂੰ ਵੀ ਰਾਮ ਰਾਏ ਆਹ ਕੰਮ ਕਰ ਰਿਹਾ ਦਿੱਲੀ ਚ ਬੈਠਾ ਤੁਹਾਡੇ ਖਿਲਾਫ, ਤੋ ਜਿਹੜੀ ਦਿੱਲੀ ਦੀ ਸੰਗਤ ਸੀ ਉਹ ਇਕੱਠੀ ਹੋਈ।
ਦਰਸ਼ਨ ਕੀ ਲਾਲਸ ਬੋ ਜਾਗੇ,
ਸਾਰਿਆਂ ਦੇ ਮਨਾਂ ਵਿੱਚ ਸਤਿਗੁਰਾਂ ਦੇ ਦਰਸ਼ਨਾਂ ਦੀ ਲਾਲਸਾ ਜਾਗੀ ਹੈ।
ਪਏ ਤਿਆਰ ਕੇਤਕ ਬੜ ਭਾਗੇ,
ਤਿਆਰ ਹੋ ਗਏ ਬੜੇ ਵੱਡਿਆਂ ਭਾਗਾਂ ਵਾਲੇ, ਜਿਨ੍ਹਾਂ ਦੇ ਭਾਗ ਬੜੇ ਉੱਚੇ ਤੇ ਸਵੱਲੇ ਹਨ।
ਲੇਲੇ ਵਾਸਤੇ ਅਜਾਇਬ ਚੱਲੇ,
ਬੜੀਆਂ ਬੜੀਆਂ ਕੀਮਤੀ ਅਜਾਇਬ ਵਸਤੂਆਂ, ਸੋਹਣੀਆਂ ਸੋਹਣੀਆਂ ਪਿਟਾਵਾਂ ਲੈ ਕੇ ਸੰਗਤ ਚੱਲ ਪਈ, ਸਿੱਖ ਚੱਲ ਪਏ।
ਧਨਗਨ ਲੀ ਨਿਰਜਾਵਨ ਭਲੇ,
ਮਾਇਆ ਦੇ ਗੱਫੇ ਲੈ ਲੈ, ਸਿੱਖਾਂ ਦੇ ਸੰਬੰਧ ਦੀ ਮਾਇਆ ਇਕੱਠੀ ਕੀਤੀ ਹੋਈ ਉਹ ਵੀ ਨਾਲ ਲੈ ਲਈ ਹੈ।
ਸਿਮਰਤ ਸਤਿਗੁਰ ਕੇ ਚਲ ਆਏ,
ਸਤਿਗੁਰਾਂ ਦਾ ਸਿਮਰਨ ਕਰਦਿਆਂ, ਗੁਰੂ ਗੁਰੂ ਜਪਦਿਆਂ, ਗੁਰੂ ਗੁਰੂ ਧਿਆਉਂਦਿਆਂ ਦਿੱਲੀ ਤੋਂ ਚੱਲ ਪਏ ਆਨੰਦਪੁਰ ਸਾਹਿਬ ਨੂੰ ਆਉਣ ਲੱਗੇ ਨੇ।
ਪੰਥੇ ਆਨੰਦਪੁਰ ਨੀਅਰ ਆਏ,
ਆਨੰਦਪੁਰ ਸਾਹਿਬ ਦੇ ਨੇੜੇ ਆ ਪਹੁੰਚੇ ਨੇ ਚੱਲ ਕੇ ਸਿੱਖ।
ਹਰਖੇ ਜਬੈ ਪਰਵੇਸ਼ੇ ਪੁਰ ਮੈਂ,
ਪਹਿਲੀ ਵਾਰ ਆਏ ਸੀ ਆਨੰਦਪੁਰ ਸਾਹਿਬ ਕਿਉਂਕਿ ਨਵਾਂ ਵਸਿਆ ਨਗਰ। ਜਦੋਂ ਆਨੰਦਪੁਰ ਸਾਹਿਬ ਚ ਸੰਗਤ ਨੇ ਪ੍ਰਵੇਸ਼ ਕੀਤਾ ਤੇ ਨਗਰ ਦੀ ਸੋਭਾ ਵੇਖ ਕੇ, ਨਗਰ ਦੀ ਆਭਾ ਆਲਾ ਦੁਆਲਾ ਵੇਖ ਕੇ ਸਾਰੀ ਸੰਗਤ ਨੂੰ ਬੜੀ ਖੁਸ਼ੀ ਹੋਈ, ਬੜਾ ਭਾਰੀ ਹਰਖ ਹੋਇਆ ਵੇਖ ਕੇ ਆਨੰਦਪੁਰ ਸਾਹਿਬ ਨੂੰ।
ਪ੍ਰਥਮ ਸਿਵਰ ਕੋ ਕਰ ਸੁਖ ਉਰ ਮੈਂ,
ਪਹਿਲਾਂ ਤਾਂ ਆਨੰਦਪੁਰ ਸਾਹਿਬ ਚ ਭਲਾ ਜਗ੍ਹਾ ਵੇਖ ਕੇ, ਭਲੀ ਜਗ੍ਹਾ ਵੇਖ ਕੇ ਉੱਥੇ ਇਹਨਾਂ ਨੇ ਪਹਿਲਾਂ ਸਿਵਰ ਕੀਤਾ, ਡੇਰਾ ਕੀਤਾ ਹੈ।
ਪਾਏ ਰੂਪਾਨ ਪਖਾਰੇ ਪਾਨੀ,
ਰਸਤੇ ਦਾ ਜਿੰਨਾ ਧੂੜ ਘੱਟੀ ਮਿੱਟੀ ਚੜੀ ਹੋਈ ਸੀ ਤਨ ਤੇ, ਉਹ ਜਲ ਵਰਤਿਆ ਇਹਨਾਂ ਨੇ, ਹੱਥ ਪੈਰ ਧੋਏ ਹਨ।
ਅਸਤਰ ਪੈਰ ਕਰ ਸ਼ਮ ਕੋ ਹਾਨੀ,
ਫਿਰ ਆਪਣੀ ਥਕਾਵਟ ਦੂਰ ਕਰਕੇ ਚੰਗੇ ਸੋਹਣੇ ਸਵੱਛ ਵਸਤਰ ਪਹਿਨ ਕਰਕੇ,
ਸਭ ਕੋਰ ਲੈ ਗੁਰ ਟਿਕ ਗਏ,
ਸਾਰੇ ਪਿਟਾਵਾਂ ਲੈ ਕੇ ਵਸਤੂਆਂ ਲੈ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਗਏ ਹਨ।
ਮਹਾ ਮਸੰਦ ਅਗਾਓ ਭਏ,
ਜਿਹੜੇ ਮਸੰਦ ਸੀ ਦਿੱਲੀ ਤੋਂ ਆਏ ਸੰਗਤ ਨੂੰ ਨਾਲ ਲੈ ਕੇ ਭਾਈ ਗੁਰਬਖਸ਼ ਜੀ ਵਰਗੇ, ਉਹ ਸਭ ਤੋਂ ਅਗਲੇ ਪਾਸੇ ਨੂੰ ਚੱਲ ਪਏ।
ਚਰਨ ਕਮਲ ਪਰ ਅਰਪੇ ਅਕੋਰ,
ਸਾਰੇ ਚੱਲ ਕੇ ਗੁਰੂ ਚਰਨਾਂ ਚ ਪਹੁੰਚੇ। ਮਹਾਰਾਜ ਜੀ ਦੇ ਚਰਨਾਂ ਵਿਚ ਪਹਿਲਾਂ ਅਕੋਰਾਂ ਪਿਟਾਵਾਂ ਭੇਟ ਕੀਤੀਆਂ ਹਨ।
ਅਬ ਬੰਧਨ ਸਨਮੁਖ ਕਰ ਜੋਰ,
ਬੜੇ ਪਿਆਰ ਨਾਲ ਹੱਥ ਜੋੜ ਕੇ ਅਭਿਵੰਦਨਾ ਕੀਤੀ ਹੈ, ਸਤਿਗੁਰਾਂ ਨੂੰ ਨਮਸਕਾਰ ਕੀਤੀ ਹੈ।
ਬੈਠੇ ਦਰਸ਼ਨ ਕਰ ਅਰਖਾਏ,
ਬੜੀ ਖੁਸ਼ੀ ਨਾਲ ਸਤਿਗੁਰਾਂ ਦੇ ਦਰਸ਼ਨ ਕੀਤੇ ਤੇ ਖੁਸ਼ ਹੋ ਗਏ। ਦਰਸ਼ਨ ਪਰਸ ਕੇ ਮਹਾਰਾਜ ਜੀ ਦੇ ਬੜੇ ਖੇੜਾ ਵਰਤਿਆ।
ਕੁਸ਼ਲ ਪ੍ਰਸ਼ਨ ਕੋ ਕੀਨ ਸੁਣਾਏ,
ਕੁਸ਼ਲ ਪ੍ਰਸੰਨਤਾ ਸਤਿਗੁਰਾਂ ਨੇ ਪੁੱਛੀ ਆਏ ਹੋਏ ਸਿੱਖਾਂ ਦਾ, ਰਾਜੀ ਖੁਸ਼ੀ ਦਾ ਸੁਨੇਹਾ ਸਫ਼ਰ ਬਾਰੇ ਪੁੱਛਿਆ।
ਬਿੰਤੀ ਕਰ ਕਰ ਚਿਤ ਅਰਪੇ ਪੰਤੇ,
ਬੇਨਤੀਆਂ ਕਰ ਕਰਕੇ ਬੇਤਰ ਪੰਤੇ ਮਾਇਆ ਭੇਟ ਕਰਦੇ ਨੇ ਸਤਿਗੁਰਾਂ ਦੇ ਚਰਨਾਂ ਵਿੱਚ ਸਿੱਖ।
ਸਭ ਸਿੱਖਨ ਕੋ ਨਾਮ ਬਨੰਤੇ,
ਸਾਰੇ ਸਿੱਖਾਂ ਦਾ ਨਾਂ ਲੈ ਲੈ ਕੇ ਦੱਸਦੇ ਜਿਹੜੇ ਮੇਵੜੇ ਨੇ, ਮਹਾਰਾਜ ਫਲਾਣਾ ਸਿੱਖ ਆਇਆ ਆਪ ਦੇ ਚਰਨਾਂ ਵਿੱਚ ਇਹ ਭੇਟਾ ਭੇਟ ਕਰਦਾ, ਇਹਦੀ ਇਹ ਕਾਮਨਾ ਪੂਰੀ ਹੋਈ, ਤੁਹਾਡਾ ਸ਼ੁਕਰਾਨਾ ਕਰਦਾ। ਏਦਾਂ ਕੱਲੇ ਕੱਲੇ ਸਿੱਖ ਦਾ ਨਾਂ ਲੈ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਮਾਇਆ ਤੇ ਭਿਟਾਵਾਂ ਭੇਟ ਕਰਦੇ ਨੇ, ਨਾਲੇ ਅਰਦਾਸ ਕਰਦੇ ਨੇ।
ਮਹਾਰਾਜ ਇਹ ਦਸਵੰਦ ਲਿਆਇਓ, ਇਹਨੇ ਮਨੋਰਥ ਗੁਰ ਤੇ ਪਾਇਓ,
ਅਰਦਾਸ ਕਰਦੇ ਕਹਿੰਦੇ ਮਹਾਰਾਜ ਜੀ ਇਹ ਸਿੱਖ ਤੁਹਾਡੇ ਚਰਨਾਂ ਚ ਦਸਵੰਦ ਲੈ ਕੇ ਆਇਆ, ਇਹਦਾ ਤੁਸੀਂ ਮਨੋਰਥ ਪੂਰਾ ਕੀਤਾ, ਇਹਦੀ ਤੁਸੀਂ ਮਨੋਕਾਮਨਾ ਪੂਰਨ ਕੀਤੀ, ਇਹ ਦਸਵੰਧ ਦੀ ਮਾਇਆ ਤੁਹਾਡੇ ਚਰਨਾਂ ਵਿੱਚ ਲੈ ਕੇ ਹਾਜ਼ਰ ਹੋਇਆ।
ਇਸਨੇ ਇਹ ਮਨੋਰਥ ਮਨ ਮਾਨੀ, ਇਸ ਕੀ ਤੁਮ ਸਹਾਇਤਾ ਠਾਨੇ,
ਮਹਾਰਾਜ ਜੀ ਇਹਦੀ ਇਹ ਮਨੋਰਥ ਤੁਸੀਂ ਪੂਰੀ ਕੀਤੀ ਹੈ ਤਾਂ ਆਇਆ। ਮਹਾਰਾਜ ਆਹ ਜਿਹੜਾ ਸਿੱਖ ਆਇਆ ਇਹਦਾ ਤੁਸੀਂ ਮਨੋਰਥ ਪੂਰਾ ਕੀਤਾ, ਇਹਦੀ ਤੁਸੀਂ ਸਹਾਇਤਾ ਕੀਤੀ ਸੀ ਮਹਾਰਾਜ, ਇਹਦੇ ਤੇ ਬਿਪਤਾ ਬਣ ਗਈ ਸੀ, ਇਹਨੇ ਅਰਦਾਸ ਕੀਤੀ ਸੀ ਤੇ ਤੁਸੀਂ ਇਹਦੀ ਸਹਾਇਤਾ ਕੀਤੀ ਹੈ, ਇੱਦਾਂ ਕੱਲੇ ਕੱਲੇ ਸਿੱਖ ਦੀਆਂ ਅਰਦਾਸਾਂ ਉਹ ਗੁਰੂ ਕੇ ਚਰਨਾਂ ਵਿੱਚ ਮੇਵੜੇ ਕਰਦੇ ਨੇ।
ਇਸ ਸਿੱਖ ਕਿਉਂ ਰੋਜ ਤਨ ਤੇ ਹਰਿਓ,
ਰਾਜਾ ਸਿੱਖ ਦਾ ਰੋਗ ਦੂਰ ਕਰ ਦਿੱਤਾ, ਆਪ ਜੀ ਨੇ ਇਹਨੂੰ ਰੋਗ ਲੱਗਾ ਸੀ ਤਨ ਤੇ, ਤੁਹਾਡੇ ਅੱਗੇ ਇਹਨੇ ਅਰਦਾਸ ਕੀਤੀ, ਤੁਸੀਂ ਇਹਦਾ ਰੋਗ ਨਿਵਾਰ ਦਿੱਤਾ ਹੈ।
ਇਹ ਚਾਤ ਸਫਲਿਓ ਤਨ ਕਰਿਓ,
ਮਹਾਰਾਜ ਇਹ ਸਿੱਖ ਆਪਣੀ ਮਾਇਆ ਸਫਲੀ ਕਰਨਾ ਚਾਹੁੰਦਾ, ਇਸ ਕਰਕੇ ਆਪ ਜੀ ਦੇ ਚਰਨਾਂ ਵਿੱਚ ਮਾਇਆ ਭੇਟ ਕਰ ਰਿਹਾ।
ਇਤਿਆਦਿਕ ਅਰਦਾਸ ਪ੍ਰਕਾਸ਼,
ਇਹਨਾਂ ਮੇਵੜੇ ਸਤਿਗੁਰਾਂ ਦੇ ਚਰਨਾਂ ਵਿੱਚ ਆਏ ਹੋਏ ਸਾਰੇ ਸਿੱਖਾਂ ਦੀ ਅਰਦਾਸ ਕਰਦੇ ਨੇ, ਸੰਗਤ ਦੀ ਅਰਦਾਸ ਕਰਦੇ ਨੇ, ਕੱਲੇ ਕੱਲੇ ਸਿੱਖ ਦੀ ਜੋ ਜੋ ਬੇਨਤੀ ਹੈ ਉਹ ਗੁਰੂ ਚਰਨਾਂ ਵਿੱਚ ਕਰਦੇ ਨੇ।
ਤਰੈ ਅਕੋਰ ਚਰਨ ਕੇ ਪਾਤ,
ਨਾਲੇ ਮਹਾਰਾਜ ਜੀ ਦੇ ਚਰਨਾਂ ਵਿੱਚ ਭਿਟਾਵਾਂ ਰੱਖਦੇ ਨੇ, ਬੜੀ ਭਾਵਨਾ ਤੇ ਅਦਬ ਤੇ ਸਤਿਕਾਰ ਨਾਲ ਮਹਾਰਾਜ ਜੀ ਨੂੰ ਮੱਥਾ ਟੇਕਦੇ ਨੇ।
ਸੁਮਤਵੰਤ ਗੁਰਬਖਸ਼ ਮਸੰਦ,
ਬਾਬਾ ਗੁਰਬਖਸ਼ ਜੀ ਇਹ ਮਸੰਦ ਸੀ ਦਿੱਲੀ ਦਾ, ਇਹਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਬੇਨਤੀ ਕੀਤੀ ਸੀ, ਮਹਾਰਾਜ ਸਾਨੂੰ ਗੁਰੂ ਦੱਸੋ ਕੌਣ ਹੈ। ਤੋ ਇਹ ਗੁਰਬਖਸ਼ ਮਸੰਦ ਸਾਰੀ ਦਿੱਲੀ ਦੀ ਸੰਗਤ ਦਾ ਮੁਖੀ ਸੀ, ਇਹ ਵੀ ਆਇਆ ਹੋਇਆ ਬੜਾ ਸਿਆਣਾ ਸੂਝਵਾਨ ਹੈ।
ਜਿਸ ਕੇ ਸਿੱਖ ਅਨੁਸਾਰ ਬਿਲੰਦ,
ਤੇ ਦਿੱਲੀ ਦੀ ਤਕਰੀਬਨ ਜਿੰਨੀ ਸੰਗਤ ਆ ਉਹਦੇ ਅਨੁਸਾਰ ਚੱਲਦੀ, ਇਹਦੇ ਅਧੀਨ ਹੋ ਕੇ ਚੱਲਦੀ ਹੈ। ਸਾਰੀ ਸੰਗਤ ਨੂੰ ਪ੍ਰੇਰ ਕੇ ਭਾਈ ਗੁਰਬਖਸ਼ ਜੀ ਸਤਿਗੁਰਾਂ ਦੇ ਚਰਨਾਂ ਚ ਲੈ ਕੇ ਆਏ ਹਨ।
ਪੁਨ ਕਰ ਜੋਰ ਪ੍ਰਸੰਗ ਉਚਾਰੇ, ਸ੍ਰੀ ਹਰਿਕ੍ਰਿਸ਼ਨ ਬੈਕੁੰਠ ਪਧਾਰੇ।
ਫਿਰ ਇਹਨਾਂ ਨੇ ਹੱਥ ਜੋੜੇ ਭਾਈ ਗੁਰਬਖਸ਼ ਜੀ ਹੋਣਾ ਨੇ, ਮਹਾਰਾਜ ਜੀ ਨੂੰ ਬੇਨਤੀ ਕੀਤੀ, ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਅੱਠਵੇਂ ਪਾਤਸ਼ਾਹ ਜੀ ਮਹਾਰਾਜ ਬੈਕੁੰਠ ਚਲੇ ਗਏ ਹਨ।
ਅੰਤ ਸਮੇਂ ਮੁਝ ਸੰਗ ਬਖਾਨਾ, ਬਾਬਾ ਬਸੇ ਬਕਾਲੇ ਥਾਨਾ।
ਮੈਂ ਉਹਨਾਂ ਨੂੰ ਪੁੱਛਿਆ ਸੀ ਮਹਾਰਾਜ ਗੁਰੂ ਕੌਣ ਹੈ ਤੁਹਾਡੇ ਤੋਂ ਬਾਅਦ, ਤੇ ਅੰਤਮ ਸਮੇਂ ਉਹਨਾਂ ਨੇ ਮੈਨੂੰ ਇਹ ਬਚਨ ਕਿਹਾ ਸੀ ਕਿ ਬਾਬਾ ਵਸਹੇ ਗ੍ਰਾਮ ਬਕਾਲੇ, ਬਨਗੁਰ ਸੰਗਤ ਸਕਲ ਸੰਭਾਲੇ। ਮਹਾਰਾਜ ਇਹ ਬਚਨ ਮੈਨੂੰ ਅੰਤਮ ਸਮੇਂ ਗੁਰੂ ਹਰਿਕ੍ਰਿਸ਼ਨ ਸਾਹਿਬ ਅੱਠਵੇਂ ਪਾਤਸ਼ਾਹ ਨੇ ਕਹੇ ਸਨ ਕਿ ਬਾਬਾ ਗ੍ਰਾਮ ਬਕਾਲੇ ਚ ਵਸਦਾ ਹੈ।
ਸੋ ਸਰੂਪ ਤੁਮ ਦੇਖੇ ਆਏ,
ਮਹਾਰਾਜ ਉਹ ਸਰੂਪ ਅੱਜ ਮੈਂ ਪਹਿਲੀ ਵਾਰ ਆਪ ਜੀ ਦੇ, ਕਿਉਂਕਿ ਭਾਈ ਗੁਰਬਖਸ਼ ਜੀ ਪਹਿਲਾਂ ਨਹੀਂ ਸੀ ਆਏ। ਕਹਿੰਦੇ ਮਹਾਰਾਜ ਉਹੀ ਸਰੂਪ ਜੋ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਸੀ ਉਹ ਤੁਹਾਡੇ ਵਿੱਚ ਮੈਨੂੰ ਨਜ਼ਰ ਆ ਰਿਹਾ, ਤੁਹਾਡੇ ਚੋਂ ਦਿਸ ਰਿਹਾ।
ਦਾਸਨ ਲੋਕ ਪਰਲੋਕ ਸਹਾਏ,
ਮਹਾਰਾਜ ਤੁਸੀਂ ਆਪਣਿਆਂ ਦਾਸਾਂ ਦੇ ਲੋਕ ਪਰਲੋਕ ਵਿੱਚ ਸਹਾਇਤਾ ਕਰਨ ਵਾਲੇ ਹੋ, ਆਪਣਿਆਂ ਦਾਸਾਂ ਦੀ ਲੋਕ ਪਰਲੋਕ ਵਿੱਚ ਮਦਦ ਕਰਨ ਵਾਲੇ ਹੋ।
ਸ੍ਰੀ ਗੁਰੂ ਮੁਸਕਾਏ ਮੁੱਕ ਕਹਿਓ, ਰਾਮ ਰਾਏ ਕੈਸੇ ਕਹਿ ਲਿਓ।
ਮਹਾਰਾਜ ਜੀ ਮੁਸਕਰਾਏ ਤੇ ਮੁਸਕਰਾ ਕੇ ਕਹਿੰਦੇ ਹਾਂ ਭਾਈ ਗੁਰਬਖਸ਼ ਜੀ, ਉੱਥੇ ਬਾਬਾ ਰਾਮ ਰਾਏ ਜੀ ਸਾਡਾ ਪੋਤਰਾ ਆ, ਉਹ ਦਿੱਲੀ ਰਹਿੰਦਾ, ਉਹਦੇ ਬਾਰੇ ਦੱਸੋ ਵੀ ਉਹਦਾ ਕੀ ਹਾਲ ਚਾਲ ਹੈ, ਉਹ ਦਿੱਲੀ ਵਿੱਚ ਅੱਜ ਕੱਲ ਕੀ ਕਰ ਰਿਹਾ।
ਸ਼ਾਹ ਨਿਕਟ ਕਿਵੇਂ ਪਹੁੰਚੇ ਜਾਏ,
ਉਹ ਦੱਸੋ ਵੀ ਨਾਲੇ ਸਾਨੂੰ ਪਤਾ ਲੱਗਾ ਸੀ ਵੀ ਰਾਮ ਰਾਏ ਨੇ ਈਰਖਾ ਕੀਤੀ ਹੈ ਗੁਰੂ ਹਰਿਕ੍ਰਿਸ਼ਨ ਸਾਹਿਬ ਨਾਲ, ਉਹ ਬਾਦਸ਼ਾਹ ਦੇ ਕੋਲ ਜਾਂਦਾ ਆਉਂਦਾ, ਕਿਵੇਂ ਉਹਦੇ ਕੋਲ ਜਾਂਦਾ ਹੈ।
ਕਿਮ ਤਿੰਨ ਸਰਾਪ ਦੀਨ ਰਿਸ ਪਾਏ,
ਉਹਨੇ ਕਿਵੇਂ ਸਰਾਪ ਦਿੱਤਾ ਸੀ ਰਾਮ ਰਾਏ ਨੇ।
ਕੀਰਤਪੁਰ ਤੇ ਪ੍ਰਥਮ ਹਮਾਰੇ, ਤੁਰਕੇਸ਼ਰ ਕੋ ਸੀਖ ਸਿਕਾਰੇ।
ਔਰੰਗਜ਼ੇਬ ਨੂੰ ਪੱਟੀ ਪੜਾ ਕੇ ਉਹਨੇ ਪਹਿਲਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਕੀਰਤਪੁਰ ਸਾਹਿਬ ਤੋਂ ਦਿੱਲੀ ਬੁਲਾਇਆ ਸੀ।
ਜਬ ਪਹੁੰਚੇ ਤਬ ਕਿਉਂ ਦੁੱਖ ਪਾਇਓ,
ਤੇ ਜਦੋਂ ਪਹੁੰਚ ਗਏ ਦਿੱਲੀ ਤੇ ਫਿਰ ਉਹ ਕਿਉਂ ਦੁਖੀ ਹੋਇਆ, ਫਿਰ ਰਾਮ ਰਾਏ ਨੇ ਕਿਉਂ ਦੁੱਖ ਪਾਇਆ।
ਕਹਾਂ ਬਿਗਾੜ ਕੀਨਪੁਰ ਜਾਇਓ,
ਭਲਾ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਕੀ ਵਿਗਾੜਿਆ ਸੀ ਉਹਦਾ ਦਿੱਲੀ ਜਾ ਕੇ।
ਜਿਸ ਤੇ ਸ੍ਰੀ ਹਰਿਕ੍ਰਿਸ਼ਨ ਕੇ ਸੰਗ,
ਕਿ ਜਿਸ ਕਾਰਨ ਕਰਕੇ ਉਹਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਨਾਲ
ਰਚਿਓ ਵਿਰੋਧ ਸੁਸਰਾਪ ਨਿਸੰਗ,
ਵਿਰੋਧ ਰਚ ਕੇ ਉਹਨਾਂ ਨੂੰ ਸਰਾਪ ਦਿੱਤਾ, ਐਸਾ ਕਿਉਂ ਕੀਤਾ ਰਾਮ ਰਾਏ ਨੇ ਦਿੱਲੀ ਚ।
ਸੁਨ ਗੁਰ ਬਖਸ਼ੇ, ਸੁਨ ਗੁਰ ਬਖਸ਼ ਬਿਰਤਾਂਤ ਸੁਣਾਇਓ, ਗੁਰਤਾ ਗੁਰ ਕੀ ਪਿਕ ਤਪਤਾਇਓ।
ਸੁਣ ਕੇ ਭਾਈ ਗੁਰਬਖਸ਼ ਨੇ ਸਾਰਾ ਕੁਝ ਦੱਸਿਆ, ਕਹਿਣ ਲੱਗਾ ਜੀ ਮਹਾਰਾਜ ਜੀ ਦੀ ਵਡਿਆਈ ਨਹੀਂ ਜਰ ਸਕਿਆ ਰਾਮ ਰਾਏ, ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਗੁਰਤਾ ਗੱਦੀ ਦੀ ਮਹਿਮਾ ਵੇਖ ਕੇ ਤਪ ਗਿਆ ਰਾਮ ਰਾਏ, ਉਹਦਾ ਹਿਰਦਾ ਤਪਣ ਲੱਗ ਪਿਆ।
ਕਹਿ ਬੁਲਵਾਇਓ ਆਸ਼ੈ ਇਓ,
ਪਹਿਲਾਂ ਤਾਂ ਆਪ ਬਾਦਸ਼ਾਹ ਨੂੰ ਕਹਿ ਕੇ ਉਹਨੇ ਗੁਰੂ ਸਾਹਿਬ ਨੂੰ ਉੱਥੇ ਦਿੱਲੀ ਬੁਲਾਇਆ।
ਮਿਲੈ ਨ ਤੁਰਕ ਸਾਤ ਗੁਰਦੇਵ,
ਫਿਰ ਜ਼ੋਰ ਲਾਣ ਲੱਗਾ ਵੀ ਕਿਤੇ ਗੁਰੂ ਜੀ ਬਾਦਸ਼ਾਹ ਨੂੰ ਨਾ ਮਿਲਣ, ਬਾਦਸ਼ਾਹ ਨਾਲ ਮੇਲ ਨਾ ਕਰਨ।
ਜਾਏ ਪਠਾਏ ਜੰਗਲ ਦੇਸ਼,
ਉਹਦੇ ਮਨ ਦੀ ਇੱਛਾ ਸੀ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਜੰਗਲ ਦੇ ਇਲਾਕੇ ਚ ਚਲੇ ਜਾਣ, ਮਾਲਵੇ ਦੇ ਇਲਾਕੇ ਚ ਚਲੇ ਜਾਣ।
ਮਿਲੈ ਜੇ ਟੁੱਟੈ ਪ੍ਰਣ ਸੋ ਵਿਸ਼ੇਸ਼,
ਉਹਨੂੰ ਪਤਾ ਸੀ ਵੀ ਜੇ ਗੁਰੂ ਜੀ ਇੱਥੇ ਦਿੱਲੀ ਆ ਕੇ ਬਾਦਸ਼ਾਹ ਨੂੰ ਮਿਲਣਗੇ ਤੇ ਉਹਨਾਂ ਦਾ ਪ੍ਰਣ ਟੁੱਟੇਗਾ।
ਬੌਰ ਸਿਖਾਇਓ ਅਜ਼ਮਤ ਹੀਰੈ,
ਉਹ ਇੱਥੇ ਬੁਲਾ ਕੇ ਗੁਰੂ ਦੀ ਅਜ਼ਮਤ ਵੇਖਣਾ ਚਾਹੁੰਦਾ ਸੀ।
ਬਾਰ ਬਾਰ ਇਸੀ ਹਿਤ ਪ੍ਰੇਰੈ,
ਇਸੇ ਵਾਸਤੇ ਉਹ ਬਾਦਸ਼ਾਹ ਨੂੰ ਪ੍ਰੇਰਦਾ ਸੀ।
ਸ਼੍ਰੀ ਹਰਿਕ੍ਰਿਸ਼ਨ ਸੋ ਪਹੁੰਚੇ ਜਵੈ, ਤਿਸ ਤੇ ਮਹਿਮਾ ਅਧਿਕ ਤਵੈ।
ਗੁਰੂ ਹਰਿਕ੍ਰਿਸ਼ਨ ਸਾਹਿਬ ਜਦੋਂ ਦਿੱਲੀ ਪਹੁੰਚੇ ਤੇ ਰਾਮ ਰਾਏ ਨੂੰ ਕੋਈ ਪੁੱਛਦਾ ਹੀ ਨਹੀਂ ਸੀ, ਗੁਰੂ ਸਾਹਿਬ ਦੀ ਜੈ ਜੈਕਾਰ ਹੋਣ ਲੱਗ ਪਈ, ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਮਹਿਮਾ ਹੋਣ ਲੱਗ ਪਈ।
ਕੇਸ਼ਰ ਸੋ ਮਿਲੈ ਨਾ ਜਾਏ,
ਬਾਦਸ਼ਾਹ ਨੂੰ ਸਤਿਗੁਰੂ ਜੀ ਨਾਮ ਮਿਲੇ ਜਾ ਕੇ
ਇਤਿਆਦਕ ਬਿਕਰੀ ਸੀ ਉਪਜਾਏ।
ਪਤਾ ਨਹੀਂ ਰਾਮ ਰਾਏ ਦੇ ਮਨ ਚ ਕੀ ਗੁੱਸਾ ਜਾਗਿਆ।
ਅਪਰਨ ਬਸ ਕੁਛ ਚੱਲਿਓ ਅਗਾਰੇ,
ਹੋਰ ਤਾਂ ਉਹਦਾ ਕੋਈ ਵਸ ਨਹੀਂ ਚੱਲਿਆ ਸਤਿਗੁਰਾਂ ਉੱਤੇ।
ਸਰਾਪ ਸੀਤਲਾ ਕੇਰ ਉਚਾਰੈ,
ਉਹਨੇ ਸੀਤਲਾ ਦਾ ਸਰਾਪ ਦੇ ਦਿੱਤਾ, ਉਹਨਾਂ ਨੂੰ ਚੇਚਕ ਦਾ ਸਰਾਪ ਦੇ ਦਿੱਤਾ।
ਹਰਕ ਨਸ਼ੋਕ ਗੁਰੂ ਕੋ ਹੋਇਓ,
ਪਰ ਗੁਰੂ ਹਰਿਕ੍ਰਿਸ਼ਨ ਸਾਹਿਬ ਇਹੋ ਜਿਹੇ ਨਿਸੰਗ ਸੀ, ਉਹਨਾਂ ਨੂੰ ਨਾ ਹਰਕ ਸੀ ਨਾ ਸੋਗ ਸੀ।
ਹੁਣ ਹਰ ਕੋ ਨੀਕੇ ਜੋਇਓ,
ਉਹਨਾਂ ਨੇ ਹੋਣੀ ਨੂੰ ਭਲੀ ਪ੍ਰਕਾਰ ਨਾਲ ਵੇਖਿਆ।
ਤਿਸ ਕਾਰਨ ਤੇ ਤਜਿਓ ਸਰੀਰ, ਸ਼੍ਰੀ ਹਰਿਕ੍ਰਿਸ਼ਨ ਮਹਾਮਤ ਤੀਰ,
ਉਸੇ ਕਾਰਨ ਕਰਕੇ ਉਹਨਾਂ ਨੇ ਸਰੀਰ ਤਿਆਗ ਦਿੱਤਾ। ਇਹੋ ਜੇ ਮਹਾਨ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਹਨ।
ਕੇਤਕ ਤਿਨ ਕੀਨੇ ਉਤਪਾਤ,
ਇਹ ਤਾਂ ਰਾਮ ਰਾਏ ਨੇ ਬੜੇ ਉਤਪਾਤ ਕੀਤੇ ਨੇ ਮਹਾਰਾਜ ਜੀ।
ਅਜੇ ਉਹਨਾਂ ਬੈਠੇ ਚਿਤ ਕਰ ਸ਼ਾਂਤ,
ਉਹ ਹੁਣ ਵੀ ਸ਼ਾਂਤ ਹੋ ਕੇ ਨੀ ਬਹਿੰਦਾ, ਹੁਣ ਤੁਹਾਡੇ ਖਿਲਾਫ਼ ਰਾਮ ਰਾਏ ਔਰੰਗਜ਼ੇਬ ਦੇ ਕੰਨ ਭਰਦਾ।
ਏਕ ਦਿਵਸ ਰਾਵਰ ਕੀ ਗਾਥਾ, ਕਹਿਤ ਪਿਓ ਤੁਰ ਕੇ ਚਿਰ ਸਾਤਾ।
ਰਾਜਾ ਕੁਝ ਦਿਨ ਹੋਏ ਨੇ ਬਾਦਸ਼ਾਹ ਦੀ ਕਚਹਿਰੀ ਚ, ਉਹਨੇ ਤੁਹਾਡਾ ਵੀ ਜ਼ਿਕਰ ਕੀਤਾ, ਉਹਨੇ ਤੁਹਾਡਾ ਵੀ ਜ਼ਿਕਰ ਕਰਕੇ ਬਾਦਸ਼ਾਹ ਨੂੰ ਕਿਹਾ ਵੀ ਉਹਨਾਂ ਨੂੰ ਆਪਣੇ ਕੋਲ ਬੁਲਾ।
ਗੁਰੂ ਭਏ ਅਬ ਤਿਨੋ ਹਕਾਰੋ,
ਉਹ ਕਹਿੰਦਾ ਜੀ ਹੁਣ ਉਹ ਗੁਰੂ ਨੇ ਉਹਨਾਂ ਨੂੰ ਆਪਣੇ ਕੋਲ ਬੁਲਾ।
ਅਜ਼ਮਤ ਨਾਨਾ ਬਿਦਨ ਨਿਹਾਰੋ,
ਉਹਨਾਂ ਨੂੰ ਆਪਣੇ ਕੋਲ ਬੁਲਾ ਕੇ ਉਹਨਾਂ ਦੀਆਂ ਕਰਾਮਾਤਾਂ ਵੇਖ।
ਸ਼ਾਹ ਨਹੀਂ ਮਾਨੀ ਤਿਸ ਬਾਤ,
ਪਰ ਬਾਦਸ਼ਾਹ ਨੇ ਉਹਦੀ ਗੱਲ ਨਹੀਂ ਮੰਨੀ।
ਚੈਤ ਆਪ ਸੋ ਵੀ ਉਤਪਾਤ,
ਮਹਾਰਾਜ ਉਹ ਤੁਹਾਡੇ ਨਾਲ ਵੀ ਉਤਪਾਤ ਚਾਹੁੰਦਾ ਰਾਮ ਰਾਏ ਖੋਟਾ।
ਕਹਾਂ ਕਰੇ ਗੋ ਤੁਮਰੋ ਤੋਏ, ਕਿਮ ਸਮਰਥਾ ਪ੍ਰਾਪਤ ਹੋਏ।
ਮਹਾਰਾਜ ਰਾਮ ਰਾਏ ਕੀ ਕਰ ਸਕਦਾ, ਉਹ ਤੁਹਾਡੇ ਬਰਾਬਰ ਕਿਵੇਂ ਪੁੱਜ ਸਕਦਾ ਹੈ।
ਗੁਰਤਾ ਨਹੀਂ ਹੱਥ ਕਿਮ ਆਵੇ,
ਗੁਰਤਾ ਉਹਦੇ ਹੱਥ ਚ ਨਹੀਂ ਆਉਣ ਵਾਲੀ।
ਯਤਨ ਅਨੇਕ ਸੁਨਿਸ਼ਫਲ ਜਾਵੇ,
ਅਨੇਕਾਂ ਪ੍ਰਕਾਰ ਦੇ ਕੀਤੇ ਹੋਏ ਯਤਨ ਉਹਦੇ ਨਿਸ਼ਫਲ ਜਾਣਗੇ।
ਇਤਿਆਦਕ ਸਭ ਬਾਤ ਸੁਣਾਈ, ਮੁਸਕਾ ਨੇ ਸੁਣ ਗੁੱਸਾਏ।
ਜਦੋਂ ਗੁਰਬਖਸ਼ ਮਸੰਦ ਨੇ ਸਾਰੀ ਗੱਲ ਸੁਣਾਈ, ਸੁਣ ਕੇ ਸਾਹਿਬ ਨੇ ਨੀ ਆਖਿਆ ਵੀ ਰਾਮ ਰਾਏ ਨੇ ਮਾੜਾ ਕੀਤਾ। ਮਹਾਰਾਜ ਜੀ ਸੁਣ ਕੇ ਮੁਸਕੁਰਾ ਪਏ, ਸਾਹਿਬ ਜੀ ਅਸੰਗ ਨੇ ਨਿਸੰਗ ਨੇ, ਰਾਗ ਦਵੈਸ਼ ਤੋਂ ਰਹਿਤ ਨੇ। ਗਰੀਬ ਨਵਾਜ ਸਾਹਿਬ ਦੇ ਮਨ ਚ ਫੁਰਨਾ ਹੋਇਆ ਕਿ ਹੁਣ ਸ੍ਰੀ ਆਨੰਦਪੁਰ ਸਾਹਿਬ ਤੋਂ ਚੱਲੀਏ ਤੇ ਜਿਹੜੀਆਂ ਜਿਹੜੀਆਂ ਧਰਤੀਆਂ ਪੁਕਾਰਾਂ ਕਰ ਰਹੀਆਂ ਨੇ ਉਹਨਾਂ ਧਰਤੀਆਂ ਨੂੰ ਪਵਿੱਤਰ ਤੇ ਪਾਵਨ ਕਰੀਏ। ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।